ਸਤਨਾਮ ਵਾਹਿਗੁਰੂ ਸਾਹਿਬ ਜੀਓ ਜੀਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆ ਸਾਹਿਬਾਂ ਦੀ ਪਵਿੱਤਰ ਗੋਦ ਵਿੱਚ ਬੈਠ ਆਨੰਦ ਮਾਣ ਰਹੇ ਸਤਸੰਗੀ ਪਿਆਰਿਓ ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਕੀਰਤਨੀਏ ਭਾਈ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦਾ ਕੀਰਤਨ ਕਰਕੇ ਸਾਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੋੜਿਆ, ਬਹੁਤ ਧੰਨਵਾਦੀ ਹੈ। ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨੇ ਸਾਧੀ। ਉਹਨਾਂ ਨੇ ਮੁਬਾਰਕ ਸ਼ਬਦ ਸਾਨੂੰ ਸਰਵਣ ਕਰਵਾਇਆ, ਬਹੁਤ ਧੰਨਵਾਦੀ ਹੈ। ਵਿਚਾਰ ਦੀ ਸ਼ੁਰੂਆਤ ਕਰੀਏ। ਆਪਾਂ ਆਪਣੇ ਜੀਵਨ ਵਿੱਚ ਨਿੱਤ ਦੀਆਂ ਆ ਰਹੀਆਂ ਮੁਸ਼ਕਲਾਂ ਨੂੰ ਚੇਤੇ ਵਿੱਚ ਰੱਖਦੇ ਹਾਂ, ਸਾਹਮਣੇ ਰੱਖਦੇ ਹਾਂ, ਇਹ ਮਨ ਵਿੱਚ ਵਿਚਾਰ ਬਣੀ ਵੀ ਸਾਨੂੰ ਚਾਰ ਲਾਵਾਂ ਜਾਂ ਗੁਰੂ ਸਾਹਿਬ ਵੱਲੋਂ ਦਿੱਤੀ ਹੋਈ ਸਿੱਖਿਆ ਨੂੰ ਅੱਜ ਮੁੜ ਚੇਤੇ ਕਰਨ ਦੀ ਲੋੜ ਹੈ। ਵਾਰ ਵਾਰ ਸਾਡੇ ਪਰਿਵਾਰਾਂ ਦੇ ਤਿੜਕਦੇ ਰਿਸ਼ਤੇ, ਸਾਡੀਆਂ ਵੱਧਦੀਆਂ ਦੂਰੀਆਂ, ਸਾਡੇ ਇਸ ਗੁਰੂ ਦੀ ਸਿੱਖਿਆ ਵੱਲੋਂ ਪੈਦਾ ਕੋਈ ਬੇਮੁਖਤਾ, ਇਹਨਾਂ ਚੀਜ਼ਾਂ ਨੇ ਮਜਬੂਰ ਕੀਤਾ ਭਈ ਇਹ ਸਿੱਖਿਆ ਸਾਨੂੰ ਗੁਰੂ ਘਰ ਤੋਂ ਦੇਣੀ ਚਾਹੀਦੀ ਹੈ। ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹਾਂ, ਚਾਰ ਲਾਵਾਂ ਦੀ ਵਿਚਾਰ ਸ਼ੁਰੂ ਕੀਤੀ ਸੀ, ਅੱਜ ਉਸ ਦੇ ਅੰਤਲੇ ਪੜਾਅ ਤੇ ਆਪਾਂ ਪਹੁੰਚੇ ਹਾਂ। ਚੌਥੀ ਲਾਮ ਦਾ ਜ਼ਿਕਰ ਅੱਜ ਆਪਾਂ ਸਾਂਝਾ ਕਰਨਾ। ਥੋੜੀ ਜਿਹੀ ਬੇਨਤੀ ਮੈਂ ਪਿਛਲੀ ਕਰਦੇ ਹਾਂ ਤਾਂ ਕਿ ਗੱਲ ਅੱਜ ਦੀ ਪਕੜ ਵਿੱਚ ਆ ਜਾਏ। ਚਾਰ ਲਾਵਾਂ ਜਿੱਥੇ ਦੁਨਿਆਵੀ ਤੌਰ ਤੇ ਸਾਡੇ ਰਿਸ਼ਤਿਆਂ ਨੂੰ ਪਿਆਰੇ, ਨਿੱਕੇ, ਮਿੱਠੇ ਬਣਾਉਣ ਵਿੱਚ ਸਹਾਇਕ ਨੇ, ਇੱਕ ਸੁਚੱਜੀ ਜੀਵਨ ਜਾਚ ਬਖਸ਼ਿਸ਼ ਕਰਦੀਆਂ ਨੇ, ਉੱਥੇ ਨਾਲ ਦੀ ਨਾਲ ਸਾਨੂੰ ਅਧਿਆਤਮਕ ਵਿਕਾਸ ਉਹਦੇ ਵੱਲ ਵੀ ਤੋੜਦੀਆਂ ਨੇ। ਇਹ ਚਾਰੇ ਲਾਵਾਂ ਸਾਨੂੰ ਮਾਲਕ ਦੇ ਚਰਨਾਂ ਵਿੱਚ ਜੋੜਦੀਆਂ ਨੇ, ਸਾਈਂ ਦੇ ਦਰ ਨਾਲ ਜੋੜਦੀਆਂ ਨੇ। ਨਿਰੰਕਾਰ ਦੇ ਨੇੜੇ ਜਿਹੜੀ ਸੰਸਾਰ ਤੋਂ ਲੈ ਕੇ ਨਿਰੰਕਾਰ ਤੱਕ ਦੀ ਯਾਤਰਾ ਹੈ ਉਹਨੂੰ ਵੀ ਮੁਕੰਮਲ ਕਰਦੀਆਂ ਨੇ, ਸੰਪੂਰਨ ਕਰਦੀਆਂ ਨੇ, ਸਾਨੂੰ ਚਾਰ ਅਵਸਥਾਵਾਂ ਤੋਂ ਜਾਣੂ ਕਰਵਾਉਂਦੀਆਂ ਨੇ। ਜਾਂ ਇਉਂ ਕਹਿ ਲਓ ਵੀ ਸਾਨੂੰ ਇਹ ਗੱਲ ਦੇ ਬਾਰੇ ਦੱਸਦੀਆਂ ਨੇ ਵੀ ਧਰਮ ਕਮਾਉਣ ਵਾਲੇ ਬੰਦੇ ਆ, ਤੇਰੇ ਅੰਦਰ ਇਹ ਤਬਦੀਲੀਆਂ ਆਉਣੀਆਂ ਚਾਹੀਦੀਆਂ ਨੇ। ਉਹਦੇ ਵਿੱਚੋਂ ਪਹਿਲੀ ਲਾਮ ਦਾ ਅਰਥ ਸੀ ਪ੍ਰਵਿਰਤੀ ਕਰਮ ਦਿੜਾਉਣਾ। ਆਪਣੇ ਲਈ ਕੁਦਰਤ ਸਾਨੂੰ ਇੱਕ ਦੂਜੇ ਲਈ ਜਿਉਣ ਦੀ ਜਾਚ ਸਿਖਾਉਂਦੀ ਹੈ। ਤੁਸੀਂ ਦੇਖੋ ਕਦੇ ਕੁਦਰਤ ਵੱਲ, ਹਰ ਇੱਕ ਚੀਜ਼, ਦਰਖਤ ਹੈ ਉਹ ਫਲ ਖਾਂਦਾ ਨਹੀਂ ਹੈ ਪਰ ਵੰਡਦਾ, ਫੁੱਲ ਹੈ ਉਹ ਖੁਸ਼ਬੋ ਨਹੀਂ ਮਾਣਦਾ ਪਰ ਦੁਨੀਆਂ ਨੂੰ ਵੰਡਦਾ ਹੈ। ਕਿੰਨੀਆਂ ਚੀਜ਼ਾਂ ਨੇ ਕੁਦਰਤ ਵਿੱਚ ਜਿਹੜੀਆਂ ਸਾਨੂੰ ਇੱਕ ਦੂਜੇ ਲਈ ਜਿਉਣ ਦੀ ਜਾਚ ਸਿਖਾਉਂਦੀਆਂ ਨੇ। ਤੁਰਦੇ ਹੈ ਇੱਕ ਪੈਰ ਭਾਰ ਚੁੱਕ ਲੈਂਦਾ, ਦੂਜੇ ਨੂੰ ਵਕਤ ਦਿੰਦਾ ਤੂੰ ਅੱਗੇ ਵਧ, ਫਿਰ ਉਹ ਭਾਰ ਬਣਾ ਲੈਂਦਾ ਦੂਜੇ ਨੂੰ ਕਹਿੰਦਾ। ਨਿੱਤ ਦਿਹਾੜੇ ਦੇਖਦੇ ਹੈ ਇੱਕ ਹੱਥ ਦੂਜੇ ਹੱਥ ਦੀ ਮਦਦ ਕਰਦਾ, ਦੂਜਾ ਹੱਥ ਪਹਿਲੇ ਹੱਥ ਦੀ ਮਦਦ ਕਰਦਾ। ਅੱਖਾਂ ਦੇਖਦੀਆਂ ਨੇ ਪੈਰ ਠੋਕਰ ਨਾ ਖਾ ਲੈਣਾ, ਪੈਰ ਤੁਰਦੇ ਨੇ ਮਨੁੱਖ ਨੂੰ ਮੰਜ਼ਿਲ ਮਿਲ ਜਾਏ। ਅਸੀਂ ਕਮਾਈ ਕਰਨੇ ਆਪਣੇ ਅੰਗਾਂ ਨਾਲ, ਮੇਰੇ ਸਰੀਰ ਦੀ ਪ੍ਰਤ ਪਾਲਣਾ ਹੋ ਸਕੇ। ਜਿੰਨੀਆਂ ਮਰਜ਼ੀ ਗੱਲਾਂ ਆਪਾਂ ਆਪਣੇ ਜੀਵਨ ਵਿੱਚ ਲੈ ਲਈਏ, ਕੁਦਰਤ ਸਾਨੂੰ ਆਪਣੇ ਲਈ ਨਹੀਂ, ਕੁਦਰਤ ਸਾਨੂੰ ਦੂਜਿਆਂ ਲਈ ਜਿਉਣਾ ਸਿਖਾਉਂਦੀ ਹੈ। ਹੁਣ ਗੁਰੂ ਜੀ ਨੇ ਕਿੱਡੀ ਵੱਡੀ ਕਿਰਪਾ ਕੀਤੀ, ਕਹਿਣ ਲੱਗੇ ਪੁੱਤ ਲਾਵਾਂ ਦੇ ਰਾਹ ਤੇ ਤੁਰਨ ਵਾਲਿਆ, ਅੱਜ ਤੋਂ ਪਹਿਲਾਂ ਇੱਕ ਗੱਲ ਪੱਲੇ ਬੰਨ, ਵੀ ਤੂੰ ਦੂਜਿਆਂ ਲਈ ਜਿਉਣਾ ਸਿੱਖਣਾ ਹੈ। ਇੱਕ ਬੜੀ ਵੱਡੀ ਸਾਂਝ ਹੈ ਸਾਡੇ ਜੀਵਨ ਵਿੱਚ, ਭਈ ਇੱਕ ਦੂਜੇ ਲਈ ਕਿਸੇ ਦੇ ਕੰਮ ਆ ਕੇ ਸਹਿਯੋਗੀ ਬਣ ਕੇ ਸੰਸਾਰ ਨੂੰ ਕਿਵੇਂ ਸੁਹਾਵਣਾ ਬਣਾਉਣਾ ਹੈ। ਜਿਹੜੇ ਲੋਕ ਸੰਸਾਰ ਤੋਂ ਛੱਡ ਕੇ ਭੱਜ ਰਹੇ ਸਨ, ਗੁਰੂ ਜੀ ਨੇ ਕਿਰਪਾ ਕੀਤੀ ਉਸ ਭੱਜੇ ਜਾਂਦੇ ਲੋਕਾਂ ਨੂੰ ਮੁੜ ਮਾਲਕ ਦੇ ਚਰਨਾਂ ਵਿੱਚ ਜੋੜ ਕੇ, ਸਾਈਂ ਦੇ ਦਰ ਨਾਲ ਜੋੜ ਕੇ ਉਹਨੂੰ ਦੁਨੀਆਂ ਵਿੱਚ ਜਿਉਣ ਦੀ ਜਾਚ ਸਿਖਾਈ। ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਦੂਜੀ ਲਾਮ ਆਈ ਉਹਦੇ ਵਿੱਚ ਸਤਿਗੁਰੂ ਦਾ ਮਿਲਾਪ ਹੋਇਆ। ਸਤਿਗੁਰੂ ਨੇ ਮਿਲ ਕੇ ਵੀ ਜੀਵਨ ਵਿੱਚ ਕੁਛ ਤਬਦੀਲੀਆਂ ਕੀਤੀਆਂ ਨੇ, ਇੱਕ ਨਿਰਮਲ ਭਾਉ ਪਾਇਆ, ਇੱਕ ਹਉਮੈ ਦੀ ਮੈਲ ਨੂੰ ਗਵਾਇਆ। ਇਹ ਅੰਦਰੋਂ ਖਤਮ ਹੋ ਗਏ, ਮਨ ਦੇ ਵਿੱਚ ਰੱਬ ਦੇ ਪਿਆਰ ਦੀ, ਨਿਰੰਕਾਰ ਦੀ ਇੱਕ ਗੂੜੀ ਪ੍ਰੀਤ ਪੈਦਾ ਹੋ ਗਈ। ਸਤਿਗੁਰੂ ਨੇ ਜੀਵਨ ਵਿੱਚੋਂ ਭਰਮ ਖਤਮ ਕਰ ਦਿੱਤੇ ਔਰ ਜ਼ਿੰਦਗੀ ਦੀ ਅਸਲੀਅਤ ਨੂੰ ਸਮਝਾ ਦਿੱਤਾ। ਇਹ ਦੂਜੀ ਲਾਮ ਹੈ। ਹੁਣ ਇੱਕ ਤੀਜੀ ਲਾਮ ਜਿਹੜੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵਿਚਾਰੀ ਸੀ। ਤੀਜੀ ਲਾਮ ਦੇ ਵਿੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ ਸੀ, ਬੜੀਆਂ ਪਿਆਰੀਆਂ ਦਾਤਾਂ ਬਖਸ਼ਿਸ਼ ਕੀਤੀਆਂ ਸਨ। ਹਰ ਤੀਜੜੀ ਲਾਮ ਮਨ ਚੌ ਪਿਆ ਬੈਰਾਗੀਆਂ ਬਲਰਾਮ ਜੀਓ, ਨਵਾਂ ਪੱਖ ਸਾਡੇ ਸਾਹਮਣੇ ਰੱਖਿਆ ਸੀ। ਇੱਕ ਮਨ ਵਿੱਚ ਚੌ ਹੈ ਤੇ ਯਾਦ ਰੱਖਿਓ ਜੇ ਦੂਜਾ ਦੁਨੀਆਂ ਨੂੰ ਸਮਝਣ ਦਾ ਬੈਰਾਗ ਪੈਦਾ ਹੋ ਗਿਆ, ਰਹਿੰਦਾ ਦੁਨੀਆਂ ਵਿੱਚ ਹੀ ਹੈ ਪਰ ਮੋਹ ਮਮਤਾ ਦੇ ਦਾਗ ਨਹੀਂ ਲੱਗਣ ਦਿੰਦਾ, ਕਮਲ ਦੇ ਫੁੱਲ ਵਾਂਗੂ ਰਹਿੰਦਾ, ਹੁਣ ਰਹਿੰਦਾ ਸੰਸਾਰ ਵਿੱਚ ਹੀ ਹੈ ਪਰ ਵਿਕਾਰਾਂ ਨਾਲ ਨਹੀਂ ਜੁੜ ਕੇ ਰਹਿੰਦਾ, ਜੁੜ ਕੇ ਨਿਰੰਕਾਰ ਨਾਲ ਰਹਿੰਦਾ। ਇਹ ਤੀਜੀ ਲਾਮ ਦਾ ਅਰਥ ਸੀ। ਉਹ ਕਦੇ ਪਰਿਵਾਰ ਲਈ ਗਲਤ ਕੰਮ ਨਹੀਂ ਕਰਦਾ, ਉਹ ਕਦੇ ਬੁਰੀ ਕਿਰਤ ਕਮਾਈ ਨਹੀਂ ਕਰਦਾ, ਆਪਣੇ ਜੀਵਨ ਨੂੰ ਮੈਲਾ ਨਹੀਂ ਹੋਣ ਦਿੰਦਾ। ਇਹ ਤੀਜੀ ਲਾਮ ਦਾ ਅਰਥ ਹੈ। ਅੱਜ ਆਪਾਂ ਆਖਰੀ ਪੜਾਅ ਤੇ ਪਹੁੰਚ ਗਏ ਹਾਂ। ਚੌਥੀ ਲਾਮ ਹੈ ਅੱਜ ਜਿਹਦੇ ਵਿੱਚ ਸਤਿਗੁਰੂ ਜੀ ਨੇ ਬੜੀ ਗਹਿਰ ਗੰਭੀਰ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ। ਸ਼ੁਰੂਆਤ ਕਰੀਏ, ਹਰ ਚੌਥੜੀ ਲਾਮ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ। ਇੱਕ ਵਾਰੀ ਮੈਂ ਤੁਹਾਡਾ ਧਿਆਨ ਫਿਰ ਦਵਾਵਾਂ। ਜੇ ਤੁਸੀਂ ਧਿਆਨ ਨਾਲ ਸੁਣਿਆ ਹੋਵੇ ਤਾਂ ਹਰ ਇੱਕ ਲਾਮ ਰੱਬ ਦੇ ਨਾਮ ਤੋਂ ਸ਼ੁਰੂ ਹੋਈ ਹੈ, ਹਰ ਤੋਂ ਸ਼ੁਰੂ ਹੋਈ ਹੈ। ਹਰ ਪਹਿਲੜੀ ਲਾਮ, ਹਰ ਦੂਜੜੀ ਲਾਮ, ਹਰ ਤੀਜੜੀ ਲਾਮ, ਹਰ ਚੌਥੜੀ ਲਾਮ ਰੱਬ ਦੇ ਨਾਮ ਤੋਂ ਸ਼ੁਰੂ ਹੋਈ ਹੈ। ਪਹਿਲੀ ਗੱਲ ਇਹ ਆਖੀ, ਕਹਿਣ ਲੱਗੇ ਕਰਨ ਤੇ ਦੁਨਿਆਵੀ ਕਾਰਜ ਵਿਆਹ ਸ਼ਾਦੀ ਲੱਗੇ ਹੈ, ਪਰ ਇਹ ਗੱਲ ਚੇਤਾ ਰੱਖਿਓ ਹਰ ਲਾਮ ਤੋਂ ਪਹਿਲਾਂ ਦਿੱਤਾ ਹੋਇਆ ਰੱਬ ਦਾ ਨਾਮ ਇਹ ਸਾਨੂੰ ਪ੍ਰਗਟ ਕਰਦਾ ਵੀ ਇਹ ਕੇਵਲ ਦੁਨਿਆਵੀ ਉਪਦੇਸ਼ ਨਹੀਂ, ਇਹ ਉਹ ਉਪਦੇਸ਼ ਹੈ ਜਿਹੜਾ ਸਾਨੂੰ ਰੱਬ ਤੋਂ ਟੁੱਟਿਆ ਹੋਇਆਂ ਨੂੰ ਰੱਬ ਦੇ ਵੀ ਚਰਨਾਂ ਵਿੱਚ ਜੋੜ ਦੇਵੇਗਾ, ਜਿਹੜਾ ਸਾਡੀ ਇਸ ਮੰਗ ਨੂੰ ਪੂਰੀਆਂ ਕਰਦਾ ਹੈ। ਬਹੁਤ ਜਨਮ ਵਿਛਰੇ ਤੇ ਮਾਧੋ ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਾਈ ਉਹ ਦਰਸ਼ਨ ਦੇਖੇ। ਰੱਬ ਨਾਲ ਕਿਉਂ ਜੁੜਨਾ? ਕਿਉਂਕਿ ਸੰਸਾਰ ਰੱਬ ਨੇ ਬਣਾਇਆ। ਰੱਬ ਨਾਲ ਕਿਉਂ ਜੁੜਨਾ? ਕਿਉਂਕਿ ਉਹਦੇ ਵਿਛੋੜੇ ਵਿੱਚ ਹੀ ਦੁੱਖ ਹੈ। ਰੱਬ ਨਾਲ ਕਿਉਂ ਜੁੜਨਾ? ਕਿਉਂਕਿ ਉਹਦੇ ਮਿਲਾਪ ਵਿੱਚ ਹੀ ਸਾਰੇ ਸੁੱਖ ਹੈ। ਰੱਬ ਨਾਲ ਕਿਉਂ ਜੁੜਨਾ? ਕਿਉਂਕਿ ਮੇਰੀ ਜ਼ਿੰਦਗੀ ਦਾ ਨਿਸ਼ਾਨਾ ਰੱਬ ਦੇ ਮਿਲਾਪ ਦੀ ਖਾਤਰ ਮੈਂ ਦੁਨੀਆਂ ਵਿੱਚ ਆਇਆ। ਬਹੁਤ ਵਾਰੀ ਪੜ੍ਹਦੇ ਹੋ ਭਾਈ ਪ੍ਰਾਪਤ ਮਨੁੱਖ ਤੇ ਹੋ ਰਹੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ। ਗੁਰੂ ਜੀ ਨੇ ਹਰ ਲਾਮ ਜਿਹੜੀ ਹੈ ਉਹ ਹਰ ਤੋਂ ਸ਼ੁਰੂ ਕੀਤੀ ਹੈ ਤਾਂ ਕਿ ਤੈਨੂੰ ਕਦੇ ਰੱਬ ਨਾ ਭੁੱਲੇ, ਤੈਨੂੰ ਕਦੇ ਪਰਮੇਸ਼ਰ ਨਾ ਭੁੱਲੇ। ਹਰ ਜ਼ਿੰਦਗੀ ਦੇ ਦੁੱਖ ਸੁੱਖ ਵਿੱਚ ਤੈਨੂੰ ਰੱਬ ਦਾ ਚੇਤਾ ਰਵੇ। ਅਨਕ ਵਿਸਥਾਰ ਏਕ ਤੇ ਭਏ, ਏਕ ਅਰਾਧ ਪ੍ਰਸ਼ਤ ਗਏ। ਜਿੰਨਾ ਕੁਛ ਪੈਦਾ ਹੋਇਆ ਉਹ ਇੱਕ ਰੱਬ ਤੋਂ ਪੈਦਾ ਹੋਇਆ। ਜਦੋਂ ਉਹਦੇ ਚਰਨਾਂ ਵਿੱਚ ਜੁੜ ਜਾਏਗਾ ਜੀਵਨ ਦੀਆਂ ਠੋਕਰਾਂ ਤੋਂ ਬਚ ਜਾਏਗਾ। ਜਿੰਨਾ ਵੀ ਕੁਛ ਹੈ ਗੁਰਬਾਣੀ ਵਿੱਚ ਉਹ ਸਾਨੂੰ ਵਾਰ ਵਾਰ ਚੇਤਾ ਕਰਵਾਉਂਦਾ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਇਹ ਮਨ ਹਰ ਜੀ ਧਿਆਏ ਤੋਂ ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੱਛੋ ਤਾਏ। ਵਾਰ ਵਾਰ ਗੁਰਬਾਣੀ ਸਾਨੂੰ ਉਪਦੇਸ਼ ਕਰਦੀ। ਹੁਣ ਲਾਮ ਤੋਂ ਅੱਗੇ ਤੁਰੀਏ ਆਪਾਂ। ਹਰ ਚੌਥੜੀ ਲਾਮ ਬੇਨਤੀ ਕੀਤੀ ਸੀ ਭਈ ਇੱਕ ਵਾਧੂ ਵਿਸ਼ੇਸ਼ਣ ਲਾ ਕੇ ਉਹਨੂੰ ਬੜਾ ਪਿਆਰਾ ਜਿਹਾ ਰਿਸ਼ਤਾ ਬਣਾਇਆ। ਜਿਵੇਂ ਬੇਨਤੀ ਕੀਤੀ ਸੀ ਬੱਚਾ ਤੇ ਬੱਚੜਾ, ਪਹਿਲੀ ਤੇ ਪਹਿਲੜੀ, ਦੂਜੀ ਤੇ ਦੂਜੜੀ, ਤੀਜੀ ਤੇ ਤੀਜੜੀ, ਚੌਥੀ ਤੇ ਚੌਥੜੀ, ਬਹੁਤ ਪਿਆਰੀ ਲਾਮ। ਲਾਮ ਦਾ ਅਰਥ ਹੈ ਜ਼ਿੰਮੇਵਾਰੀ। ਹੁਣ ਗੁਰੂ ਜੀ ਨੇ ਦ੍ਰਿਸ਼ਟੀ ਗੱਲ ਸਮਝਾਉਂਦਿਆਂ ਇੱਕ ਚੌਥੀ ਜ਼ਿੰਮੇਵਾਰੀ ਦਾ ਅੱਜ ਅਹਿਸਾਸ ਕਰਵਾਇਆ। ਹਰ ਚੌਥੜੀ ਲਾਮ ਮਨ ਸਹਿਜ ਭਇਆ, ਹਰ ਪਾਇਆ ਬਲਰਾਮ ਜੀਓ। ਹੁਣ ਚੇਤਾ ਰੱਖਿਓ ਜੇ ਜ਼ਿੰਦਗੀ ਦੀ ਮੰਜ਼ਿਲ ਤਾਂ ਰੱਬ ਨੂੰ ਮਿਲਣਾ ਸੀ ਨਾ। ਸਾਹਿਬ ਕਹਿੰਦੇ ਘਰ ਗ੍ਰਿਸ਼ਟੀ ਵਿੱਚ ਇੱਕ ਗੋਡੇ ਦੇ ਕੋਲ ਪੋਤਾ ਬੈਠਾ ਹੈ, ਦੂਜੇ ਗੋਡੇ ਕੋਲ ਪੋਤੀ ਬੈਠੀ ਹੈ। ਕਿਸੇ ਕੰਧਿਆਂ ਤੇ ਕਿਸੇ ਦੋਤਰੇ ਨੇ, ਕਿਸੇ ਦੋਤਰੀ ਨੇ ਆ ਕੇ ਗਲਵੱਕੜੀ ਪਾਈ ਹੋਈ ਹੈ। ਸਾਹਮਣੇ ਧੀਆਂ ਪੁੱਤ ਬੈਠੇ ਨੇ, ਘਰ ਪਰਿਵਾਰ ਚ ਬੈਠਾ, ਪਰ ਉਹ ਇੱਥੇ ਬੈਠਾ ਹੋਇਆ ਵੀ ਹਰ ਪਾਇਆ ਬਲਰਾਮ ਜੀ ਉਹਨੇ ਰੱਬ ਪਾ ਲਿਆ, ਉਹਨੇ ਪਰਮੇਸ਼ਰ ਪਾਇਆ। ਉਹਨੇ ਕੋਈ ਧੂਣੀਆਂ ਨਹੀਂ ਤਾਪੀਆਂ, ਉਹਨੇ ਸੰਸਾਰ ਨਹੀਂ ਛੱਡਿਆ, ਉਹ ਜੰਗਲਾਂ ਚ ਨਹੀਂ ਗਿਆ, ਉਹਨੇ ਰੋਟੀ ਨਹੀਂ ਤਿਆਗੀ, ਉਹਨੇ ਖਾਣਾ ਪਹਿਨਣਾ ਨਹੀਂ ਤਿਆਗਿਆ, ਉਹਨੇ ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚੇ ਗਤ ਪਾਈ, ਉਹਨੇ ਸਾਰਾ ਕੁਛ ਪ੍ਰਾਪਤ ਕਰ ਲਿਆ। ਨਾਨਕ ਸਤਿਗੁਰ ਭੇਟੇ ਹੈ ਪੂਰੀ ਖੋਬੇ ਜੁਗਤ, ਹਸੰਦੇ ਆ ਖੇਲੰਦੇ ਆ ਪਹਿਨੰਦੇ ਆ ਖਵੰਦੇ ਆ ਵਿੱਚੇ ਹੋਵੇ ਮੁਕਤ ਦਾਤ ਪ੍ਰਾਪਤ ਕਰ ਲਈ। ਹਰ ਚੌਥੜੀ ਲਾਮ ਮਨ ਸਹਿਜ ਭਇਆ। ਇੱਕ ਇੱਕ ਗੱਲ ਨੂੰ ਲੈ ਕੇ ਤੁਰਿਓ ਜੇ ਨਾਲ ਨਾਲ, ਫਿਰ ਬਹੁਤ ਆਨੰਦ ਆਏਗਾ। ਲੋਕਾਂ ਨੇ ਜਿੰਨਾ ਕੁਛ ਤਸ਼ੱਦਦ ਕੀਤਾ ਉਹ ਸਿਰਫ ਸਰੀਰ ਤੇ ਕੀਤਾ। ਗੁਰੂ ਜੀ ਨੇ ਇੱਕ ਬੜੀ ਪਤੇ ਦੀ ਗੱਲ ਸਮਝਾਈ, ਕਹਿੰਦੇ ਸਰੀਰ ਦਾ ਤਾਂ ਕਸੂਰ ਹੀ ਕੋਈ ਨਹੀਂ, ਕਸੂਰ ਕੀ ਦਾ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਲੋਕੀ ਕੇਵਲ ਮਨ ਇਸ ਤਨ ਨੂੰ ਹੀ ਸਰੀਰ ਨੂੰ ਤਸੀਹੇ ਦਿੰਦੇ ਰਹੇ, ਕਦੇ ਇਹਨੂੰ ਭੁੱਖਾ ਰੱਖਿਆ, ਕਦੇ ਠੰਡੇ ਪਾਣੀਆਂ ਚੜਾਇਆ, ਪਤਾ ਨਹੀਂ ਕਿੰਨੇ ਕੁ ਤਸੀਹੇ ਨੇ ਦੁਨੀਆਂ ਚ ਜਿਹੜੇ ਲੋਕੀ ਦਿੰਦੇ ਨੇ ਸਰੀਰ ਨੂੰ। ਹੁਣ ਗੁਰੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਭਲਿਆ ਸਾਧਨਾ ਤਾਂ ਮਨ ਦੀ ਸੀ, ਮਨ ਸਮਝਾਵਨ ਕਰਨੇ ਕਛੂਕ ਪੜੀਏ ਗਿਆਨ, ਜਾਂ ਫਿਰ ਅੰਮ੍ਰਿਤ ਬਚਨ ਹੈ ਕਬੀਰ ਮਨ ਮੁੰਡਿਆ ਨਹੀਂ ਕਿ ਇਸ ਮੁੰਡਾਏ ਕਾਏ, ਜੋ ਕੁਛ ਕੀਆ ਸੋ ਮਨ ਕੀਆ, ਮੁੰਡਾ ਮੂਡ ਅਜਾਏ। ਬਾਹਰੀ ਤੌਰ ਤੇ ਕਦੇ ਕੱਪੜੇ ਬਦਲ ਲਏ, ਕਦੇ ਥਾਵਾਂ ਬਦਲਣੀਆਂ, ਕਦੇ ਨਾਂ ਬਦਲ ਲਏ, ਬਸ ਇਹਨਾਂ ਨੂੰ ਇਹ ਧਰਮ ਕਮਾਉਣਾ ਸਮਝਦਾ ਰਿਹਾ। ਜਿਹੜਾ ਮਨ ਪਾਪੀ ਸੀ ਉਹਨੂੰ ਆਪਣੇ ਅੰਦਰੋਂ ਬਦਲਾਇਆ ਨਹੀਂ, ਉਹਨੂੰ ਨਹੀਂ ਤਬਦੀਲ ਕੀਤਾ। ਹੁਣ ਗੁਰੂ ਜੀ ਕੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਗੁਰੂ ਸ਼ਬਦ ਦੇ ਨਾਲ, ਗੁਰ ਕੈ ਸ਼ਬਦ ਬਣਾਵੋ ਇਹ ਮਨ, ਕਹਿੰਦੇ ਗੁਰੂ ਸ਼ਬਦ ਦੁਆਰਾ ਆਪਣੇ ਮਨ ਨੂੰ ਸਮਝਾ। ਮਨ ਗੁਰੂ ਸ਼ਬਦ ਨਾਲ ਹੀ ਸਮਝਦਾ। ਅੱਗੇ ਜਾ ਕੇ ਹੋਰ ਸਾਂਝੀ ਗੱਲ ਕਰਾਂਗੇ। ਹੁਣ ਗੁਰੂ ਨੇ ਮਨ ਨੂੰ ਸਮਝਾ ਦਿੱਤਾ, ਹੁਣ ਚੌਥੀ ਲਾਮ ਦੇ ਵਿੱਚ ਕੀ ਪੈਦਾ ਹੋਇਆ? ਹਰ ਚੌਥੜੀ ਲਾਮ ਮਨ, ਮਨ ਵਿੱਚ मन विच सहज पैदा हो गया। हर चौथड़ी लाम मन सहज पया, हर पाया बलराम जियो। मन विच सहज आ गया, मन विच टका आ गया। अगे की सी, अगे मन ही भटकदा फिरदा सी। देखो तन करके बोले नाही, होए बैठा मोनी, अंतर कल्प पवाईया जोनी। कहन लगे बोलदा नहीं लोका नाल, बड़ा अडोर होके बैठ गया, पर मन दे विच हजे भी भटकना है। वो तो उमे दा उमे है। देश छोड़ परदेशां ताया, पंच चंडाल नाले ले आया। ग्रह तज बनखंड जाइए, चुन खाइए कंधा, अजो बेकार ना छोड़े ही पापी मन मंदा। गुरु ने किड्डी वड्डी कृपा कीती, कहिंदे चौथी लाम आ गई, हुण मन विच सहज आ गया, मन विच टका आ गया, मन विच आनंद आ गया, मन विच तब्दीली आ गई। बड़िया ऐसिया उदाहरण मिलदियां ने। कहिंदे किसे ने ए गल जदों दसी भी भलिया, जे तू सब तो पहला जिन्ना चिर सहज विच नहीं ना आउंदा तेन प्राप्ति नहीं होनी। हुण गृहस्थी जीवन विच सहज की बड़ी लोड़ है। जे किते सहज पैदा हो जाए तो याद रखियो कई तरह के दुख भी वापरने ने, कई तरह के सुख भी वापरने ने। ते बिना सहज तो मनुख कदे टका विच नहीं आउंदा। गुरबाणी दे कुछ वचन कहां, कब हूं जियड़ा ऊब चढ़त है, कब हूं जाए प्याले, लोपी जियड़ा थिर ना रहत है, चारे कुंडा पाले। अज तुसी सारी दुनिया च देख सकते हो, सारी दुनिया च इन्नी क गल हो जाए ते माफ करो सारी दुनिया तड़फण लग पैंदी है। एदा मतलब है वे असी बाहर ही है, असी अंदरों सहज नहीं, साडे अंदर वो टका नहीं है। साडे अंदर कर गृष्टी विच तां बड़ा वड्डा जिगरा रखना पैना है, बहुत वड्डा सहज रखना पैना सजना। ये सहज सारियां लई सांझा है, ये किसे इक लई नहीं है। मैं दो शब्द होर कहना चाहना फिर अगे गल तोरांगा। हर एक दे घर विच ए दो ही चीजां वापरदियां ने, उच एक चीज दा पहरा हुंदा है, या तां परख दूजा हरख। सौखे जे शब्द ने। परख दा मतलब है हर वक्त एक दूजे नूं कसवट्टी ते ला ला के परखी जाना। नूं सस नूं परखी जांदी है, सस नूं नूं परखी जांदी है, सहुरे जवाई नूं परखी जांदे ने, जवाई सहुरिआं नूं सारी जिंदगी परखी जांदा है। जिहड़ी इह परख है ना, ਉਹ ਕਦੇ ਹਰਖ ਪੈਦਾ ਨਹੀਂ ਹੋਣ ਦਿੰਦੀ, ਖੁਸ਼ੀ ਪੈਦਾ ਨਹੀਂ ਹੋਣ ਦਿੰਦੀ। ਜਿਹਦੇ ਘਰ ਖੁਸ਼ੀ ਪੈਦਾ ਹੋ ਗਈ ਉਹ ਕਦੇ ਪਰਖਦਾ ਨਹੀਂ ਹੈ, ਪਿਆਰ ਕਦੇ ਵੀ ਪਰਖ ਨਹੀਂ ਮੰਗਦਾ। ਜਿਹਦੇ ਨਾਲ ਪਿਆਰ ਪੈਦਾ ਹੋ ਗਿਆ ਉਹ ਪਰਖ ਥੋੜਾ ਮੰਗਦਾ, ਉਹ ਤੇ ਪਿਆਰ ਪੈਦਾ ਹੋ ਗਿਆ। ਅਸੀਂ ਜ਼ਿੰਦਗੀ ਦੇ ਅੰਦਰ ਪਰਖ ਨਹੀਂ ਪੈਦਾ ਕਰਨੀ, ਅਸੀਂ ਖੁਸ਼ੀ ਪੈਦਾ ਕਰਨੀ ਹੈ। ਤੇ ਜੇ ਖੁਸ਼ੀ ਪੈਦਾ ਕਰਨੀ ਹੈ ਤਾਂ ਹਰ ਇੱਕ ਲਈ ਸਹਿਜ ਬਹੁਤ ਜ਼ਰੂਰੀ ਹੈ। ਮਾਂ ਵਿੱਚ ਵੀ ਸਹਿਜ ਹੋਵੇ, ਉਹ ਧੀ ਵਿੱਚ ਵੀ ਸਹਿਜ ਹੋਵੇ, ਉਸ ਪੁੱਤ ਵਿੱਚ ਵੀ ਸਹਿਜ ਹੋਵੇ, ਉਸ ਪਿਤਾ ਵਿੱਚ ਵੀ ਸਹਿਜ ਹੋਵੇ। ਜੇ ਲੜਕੀ ਆਪਣੇ ਮਾਪਿਆਂ ਨੂੰ ਫੋਨ ਕਰਦੀ ਹੈ ਉਹਨਾਂ ਵਿੱਚ ਵੀ ਸਹਿਜ ਹੋਵੇ। ਧੀਏ ਚਾਰ ਦਿਨਾਂ ਦੀ ਗੱਲ ਹੈ, ਜਦੋਂ ਅਸਾਂ ਜੋੜਾ ਵੀ ਨਵਾਂ ਲਿਆਈਏ ਨਾ, ਕੱਪੜੇ ਵੀ ਨਵੇਂ ਪਾਈਏ, ਤਾਂ ਦੋ ਕੁ ਦਿਨ ਓਪਰੇ ਲੱਗਦੇ ਨੇ, ਮੁੜ ਉਹ ਆਪਣੇ ਲੱਗਣ ਲੱਗ ਪੈਂਦੇ ਨੇ। ਦੋ ਚਾਰ ਦਿਨ ਕੱਟ ਲੈ ਧੀਏ, ਦੋ ਸਾਲਾਂ ਦੀ ਗੱਲ ਹੋਏਗੀ, ਮੁੜ ਤੇਰੇ ਇਸੇ ਪਰਿਵਾਰ ਵਿੱਚ ਪਿਆਰ ਬਣ ਜਾਣਾ। ਜੇ ਸਹਿਜ ਹੋਇਆ ਰਿਸ਼ਤੇ ਵਿਗੜਦੇ ਵੀ ਸੁਧਰ ਜਾਣਗੇ, ਸਹਿਜ ਨਾ ਹੋਇਆ ਦੋ ਦਿਨਾਂ ਚ ਵਿਗਾੜ ਕੇ ਬੈਠ ਲਾਂਗੇ। ਕਾਲ ਕਿਸੇ ਕੰਮ ਚ ਹੋਵੇ ਉਹ ਜੀਵਨ ਦੇ ਵਿੱਚ ਨੁਕਸਾਨ ਕਰਦੀ ਹੈ। ਹੁਣ ਗੁਰੂ ਜੀ ਕਿੱਡੀ ਵੱਡੀ ਕਿਰਪਾ ਕਰਦੇ ਨੇ, ਕਹਿਣ ਲੱਗੇ ਚੌਥੀ ਲਾਮ ਉਹ ਹੈ ਜਿਹਦੇ ਵਿੱਚੋਂ ਮਨ ਵਿੱਚ ਸਹਿਜ ਹੋ ਗਿਆ, ਮਨ ਟਕਾ ਚ ਆ ਗਿਆ, ਹੁਣ ਮਨ ਡੋਲਦਾ ਨਹੀਂ ਹੈ। ਜੇ ਦੁੱਖ ਆਇਆ ਤਾਂ ਇਉਂ ਪ੍ਰਤੀਤ ਹੋਣ ਲੱਗ ਪਿਆ ਇਹ ਤਾਂ ਸਾਡੇ ਲਈ ਦਾਰੂ ਬਣ ਕੇ ਆਇਆ, ਜੇ ਸੁੱਖ ਮਿਲਿਆ ਤਾਂ ਇਉਂ ਪ੍ਰਤੀਤ ਹੋਣ ਲੱਗ ਪਿਆ ਇਹ ਤੇਰੀ ਰਹਿਮਤ ਵਿੱਚੋਂ ਮਿਲਿਆ, ਮੇਰੀ ਕਿਸੇ ਅਕਲ ਵਿੱਚੋਂ ਨਹੀਂ ਮਿਲਿਆ। ਹਰ ਚੌਥੜੀ ਲਾਮ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜੀਓ। ਇੱਕ ਬੇਨਤੀ ਹੋਰ ਕਰਾਂ, ਆਮ ਆਪਾਂ ਆਪਣੇ ਘਰਾਂ ਚ ਦੇਖਦੇ ਹਾਂ ਜਿਹੜੀ ਚੀਜ਼ ਜਿੰਨੀ ਤੱਤ ਦੇ ਨੇੜੇ ਹੁੰਦੀ ਚਲੇ ਜਾਏਗੀ ਉਤਨੀ ਉਹ ਟਕਾ ਚ ਆਉਂਦੀ ਚਲੇ ਜਾਏਗੀ। ਦੇਖੋ ਕਦੇ ਦੁੱਧ ਹੈ, ਦੁੱਧ ਓਨਾ ਟਕਾ ਚ ਨਹੀਂ ਹੈ ਜਿੰਨਾ ਦਹੀਂ ਟਕਾ ਚ ਆ ਗਿਆ, ਕਿਉਂਕਿ ਤੱਤ ਦੇ ਨੇੜੇ ਹੋ ਗਿਆ। ਔਰ ਦਹੀਂ ਵਿੱਚ ਵੀ ਥੋੜਾ ਜਿਹਾ ਐਸਾ ਵਕਤ ਹੋ ਸਕਦਾ, ਉਹ ਦਹੀਂ ਵਿੱਚੋਂ ਵੀ ਜਦੋਂ ਲੱਸੀ ਕੱਢ ਦਿੱਤੀ ਮੱਖਣ ਹੋਰ ਟਕਾ ਚ ਆ ਗਿਆ, ਮੱਖਣ ਵਿੱਚੋਂ ਵੀ ਜਦੋਂ ਅੰਸ਼ ਕੱਢ ਦਿੱਤਾ ਕੇਵਲ ਪਿਓਰ ਘਿਓ ਰਹਿ ਗਿਆ ਉਹ ਹੋਰ ਟਕਾ ਚ ਆ ਗਿਆ। ਉਹ ਤਾਂ ਕੋਈ ਗਰਮ ਕਰੇ ਤੇ ਹੁੰਦਾ, ਨਹੀਂ ਤਾਂ ਆਪਣੇ ਸਹਿਜ ਵਿੱਚ। ਯਾਦ ਰੱਖਿਓ ਜਿੰਨਾ ਕੁਛ ਪਾਉਂਦੇ ਚਲੇ ਜਾਵਾਂਗੇ ਓਨਾ ਟਕਾ ਬਣਦਾ ਚਲਾ ਜਾਏਗਾ। ਜਿਤਨਾ ਭਾਂਡਾ ਖਾਲੀ ਹੋਏਗਾ ਉਹ ਬੋਲੇਗਾ ਵੀ ਜ਼ਿਆਦਾ, ਉਹ ਡੋਲੇਗਾ ਵੀ ਜ਼ਿਆਦਾ। ਕਬੀਰ ਸਾਹਿਬ ਦਾ ਫੈਸਲਾ ਬੜਾ ਪਿਆਰਾ, ਕਹੋ ਕਬੀਰ ਛੂਛਾ ਘੱਟ ਬੋਲੇ ਭਰਿਆ ਕੋਏ ਸੋ ਕਬੂ ਨਾ ਡੋਲੇ। ਜਿਹੜਾ ਭਰ ਗਿਆ ਉਹ ਤੇ ਟਕਾ ਚ ਆ ਗਿਆ, ਜਿਹੜਾ ਭਰ ਗਿਆ ਉਹ ਬੋਲਦਾ ਵੀ ਘੱਟ ਹੈ, ਜਿਹੜਾ ਭਰ ਗਿਆ ਉਹ ਡੋਲਦਾ ਵੀ ਘੱਟ ਹੈ। ਯਾਦ ਰੱਖਿਓ ਜੇ ਗੁਰੂ ਜੀ ਆਖਦੇ ਨੇ ਕਹਿੰਦੇ ਪੁੱਤ ਚੌਥੀ ਲਾਮ ਦੇ ਉੱਤੇ ਆ ਗਿਆ, ਅਧਿਆਤਮਕ ਤੌਰ ਤੇ ਵੀ ਤੇਰੇ ਚ ਰੱਬੀ ਗੁਣ ਪੈਦਾ ਹੋ ਜਾਣੇ ਚਾਹੀਦੇ ਨੇ, ਹੁਣ ਵਡੇਰੀ ਉਮਰ ਹੋ ਗਈ ਹੈ ਤੇ ਦੁਨਿਆਵੀ ਤੌਰ ਤੇ ਸਾਡੇ ਰਿਸ਼ਤਿਆਂ ਚ ਵੀ ਮਿਠਾਸ ਪੈਦਾ ਹੋ ਜਾਣੀ ਚਾਹੀਦੀ ਹੈ। ਹਰ ਚੌਥੜੀ ਲਾਮ ਮਨ ਸਹਿਜ ਪਿਆ। ਫਿਰ ਇੱਕ ਬੇਨਤੀ ਕਰਾਂ, ਵੈਸੇ ਤਾਂ ਸਹਿਜ ਹਰ ਇੱਕ ਜਗ੍ਹਾ ਤੇ ਕੰਮ ਆਉਂਦਾ ਹੈ, ਕਿਉਂਕਿ ਅਸਲ ਵਿੱਚ ਨਿਰਵਾਹ ਹੀ ਸਹਿਜ ਨਾਲ ਹੁੰਦਾ ਹੈ। ਤੁਸੀਂ ਦੇਖੋ ਜਿਹੜਾ ਪਾਣੀ ਸਾਡੀ ਜ਼ਿੰਦਗੀ ਦਿੰਦਾ, ਇਹ ਸਹਿਜ ਤੋਂ ਟੁੱਟ ਜਾਏ, ਹੜ੍ਹ ਬਣ ਕੇ ਆ ਜਾਏ, ਇਹੋ ਪਾਣੀ ਜਾਨ ਲੈ ਲੈਂਦਾ। ਜਿਹੜੀ ਅੱਗ ਸਾਡੇ ਘਰਾਂ 'ਚ ਰੋਜ਼ ਚੱਕਰੀ ਕਰਦੀ ਹੈ, ਕਿੰਨੀ ਤਰ੍ਹਾਂ ਦੇ ਖਾਣੇ ਬਣਾਉਂਦੀ ਹੈ, ਮਨੁੱਖ ਦੀਆਂ ਲੋੜਾਂ ਪੂਰੀਆਂ ਕਰਦੀ ਹੈ, ਉਹੀ ਅੱਗ ਬੇਤਰਤੀਬੀ ਹੋਈ ਘਰ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਹਵਾ ਸਹਿਜ ਨਾਲ ਚੱਲੇ ਮਨੁੱਖ ਸੁੱਖ ਮੰਨਦਾ, ਤੇਜ ਚੱਲੇ ਹਨੇਰੀ ਬਣ ਕੇ ਉਜਾੜੇ ਦਾ ਕਾਰਨ ਬਣ ਜਾਂਦੀ ਹੈ। ਸਾਡੇ ਜੀਵਨ ਵਿੱਚੋਂ ਅਣਗਿਣਤ ਚੀਜ਼ਾਂ ਨੇ, ਸਾਹ ਬਹੁਤ ਚੜ ਜਾਏ ਤਾਂ ਵੀ ਜ਼ਿੰਦਗੀ ਨੋਰਮਲ ਨਹੀਂ ਹੁੰਦੀ। ਸਹਿਜ ਨਾਲ ਸਾਹ ਆਵੇ ਤੇ ਮਨੁੱਖ ਆਨੰਦ ਮਾਣਦਾ। ਜਿੰਨੀਆਂ ਮਰਜ਼ੀ ਜੀਵਨ ਵਿੱਚੋਂ ਆਪਾਂ ਗੱਲਾਂ ਲੈ ਸਕਦੇ ਹਾਂ, ਜਦੋਂ ਵੀ ਕਿਤੇ ਸੁੱਖ ਮਿਲਣਾ ਉਹ ਸਹਿਜ ਵਿੱਚ ਮਿਲਣਾ। ਮਨੁੱਖ ਦਾ ਸਹਿਜ ਵਿੱਚ ਰਹਿਣਾ ਸੁਭਾਅ ਨਹੀਂ ਹੈ, ਇਹ ਰਹਿਣਾ ਨਹੀਂ ਚਾਹੁੰਦਾ, ਇਹ ਉਲਾਰ ਹੋ ਜਾਂਦਾ। ਜਬ ਕਿਛ ਪਾਵੇ ਤਬ ਗਰਭ ਕਰਤ ਹੈ। ਚਾਰ ਚੀਜ਼ਾਂ ਮਿਲ ਗਈਆਂ, ਹੁਣ ਕਿਸੇ ਨਾਲ ਬੈਠਣ ਨੂੰ ਤਿਆਰ ਨਹੀਂ, ਹੰਕਾਰੀ ਹੋ ਗਿਆ। ਜਬ ਕਿਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਬਨ ਲਗਤ ਹੈ। ਸਹਿਜ ਦੋਨਾਂ ਅਵਸਥਾ ਵਿੱਚ ਨਹੀਂ, ਜੇ ਕੁਛ ਦੇ ਦਿੱਤਾ ਤਾਂ ਹੰਕਾਰੀ ਹੋ ਗਿਆ, ਜੇ ਕੁਛ ਲੈ ਲਿਆ ਤਾਂ ਉੱਦਾਂ ਰੋਂਦਾ ਨਹੀਂ ਝੱਲਿਆ ਜਾਂਦਾ। ਹਜ਼ੂਰ ਨੇ ਕਿੱਡੀ ਵੱਡੀ ਕਿਰਪਾ ਕੀਤੀ, ਕਹਿਣ ਲੱਗੇ ਜਦੋਂ ਤੂੰ ਗੁਰੂ ਕੋਲ ਆਏਗਾ ਨਾ, ਗੁਰੂ ਪਹਿਲੀ ਅਵਸਥਾ ਤੈਨੂੰ ਇਹ ਦੇਵੇਗਾ ਵੀ ਪੁੱਤ ਸਹਿਜ ਵਿੱਚ ਰਵੀ। ਆ ਤੁਸੀਂ ਧਾਰਮਿਕ ਦੁਨੀਆਂ ਚ ਵੀ ਬਹੁਤਾਤ ਲੋਕਾਂ ਨੂੰ ਉੱਬੜੇ ਹੋਏ ਦੇਖੋਗੇ, ਡੁੱਲਦਿਆਂ ਨੂੰ ਦੇਖੋਗੇ, ਉਹਨਾਂ ਦੇ ਜੀਵਨ ਵਿੱਚ ਅਡੋਲਤਾ ਨਹੀਂ ਮਿਲੇਗੀ ਤੁਹਾਨੂੰ। ਨਿੱਕੀ ਜਿਹੀ ਗੱਲ ਹੁੰਦੀ ਹੈ, ਤੁਸੀਂ ਦੇਖੋ ਕਦੇ ਅਸੀਂ ਆਪਣੇ ਨਾਵਾਂ ਨਾਲ ਕਿੱਡੇ ਕਿੱਡੇ ਨਾਮ ਲਵਾਏ ਹੋਏ ਨੇ, ਪਰ ਜੇ ਕਿਤੇ ਮਨੁੱਖ ਸਹਿਜ ਵਿੱਚ ਹੋਵੇ, ਆਨੰਦ ਵਿੱਚ ਹੋਵੇ। ਗੁਰਬਾਣੀ ਦੀ ਇੱਕ ਪੰਕਤੀ ਕਹਿੰਦੇ ਆ, ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੇ ਜੇ ਕੋ ਭੁੰਚੈ ਅੰਦਰ ਪਚਾ ਲਵੇ। ਆਪਾਂ ਨਿੱਤ ਦਿਹਾੜੇ ਖੁਰਾਕ ਖਾਂਦੇ ਹੈ, ਕੋਈ ਬੰਦਾ ਰੱਬ ਨਾ ਕਰੇ ਕਿਸੇ ਨੂੰ ਉਲਟੀਆਂ ਲੱਗ ਜਾਣ, ਵੱਡੇ ਨੂੰ ਲੱਗ ਜਾਏ, ਛੋਟੇ ਨੂੰ ਲੱਗ ਜਾਏ, ਬੱਚੇ ਨੂੰ ਲੱਗ ਜਾਏ, ਬੱਚੇ ਅਸੀਂ ਝੱਟ ਸਮਝ ਲੈਂਦੇ ਵੀ ਇਹ ਠੀਕ ਨਹੀਂ ਹੈ। ਸੱਚ ਕਰਕੇ ਜਾਣਿਓ, ਧਰਮ ਦੀ ਦੁਨੀਆਂ ਚ ਕਿੰਨੇ ਹੀ ਲੋਕ ਤੁਹਾਨੂੰ ਉਲਟੀਆਂ ਕਰਦੇ ਮਿਲ ਜਾਣਗੇ, ਨਿੱਕਾ ਜਿਹਾ ਕਿਣਕਾ ਵੀ ਅੰਦਰ ਵਸਾ ਨਾ ਸਕਿਆ ਤੇ ਲੋਕਾਂ ਦੇ ਨਾਲ ਕਿੱਡੀ ਵੱਡੀ ਚਰਚਾ ਕਰਨ ਲੱਗ ਪੈਂਦਾ। ਹਰ ਚੌਥੜੀ ਲਾਮ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜੀਓ, ਮੈਨੂੰ ਰੱਬ ਮਿਲ ਗਿਆ ਗੁਣਾ ਕਰਕੇ ਰੱਬ ਮਿਲ ਗਿਆ, ਨਿਰੰਕਾਰ ਮਿਲ ਗਿਆ, ਮੇਰੇ ਜੀਵਨ ਵਿੱਚ ਸਹਿਜ ਆ ਗਿਆ। ਮੇਰੇ ਗੁਰੂ ਕੋਲ ਮੈਂ ਜਿਸ ਦਿਨ ਗਿਆ ਸੀ, ਗੁਰੂ ਨੇ ਉਸੇ ਦਿਨ ਮੈਨੂੰ ਇੱਕ ਗੱਲ ਕਹੀ ਸੀ, ਪੁੱਤ ਜਿੰਨਾ ਚਿਰ ਸਹਿਜ ਨਹੀਂ ਆਉਂਦਾ ਤੇਰੀ ਅਗਲੀ ਜ਼ਿੰਦਗੀ ਦਾ ਸਫ਼ਰ ਸੌਖਾ ਨਹੀਂ ਹੋਣਾ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ, ਸੇਤੀ ਦਾ ਅਰਥ ਹੁੰਦੇ ਨਾਲ, ਮੈਨੂੰ ਸਹਿਜ ਨਾਲ ਗੁਰੂ ਮਿਲਿਆ। ਮੇਰੇ ਗੁਰੂ ਨੇ ਮੇਰੇ ਜੀਵਨ ਵਿੱਚ ਸੁਭਾਵਿਕਤਾ ਲਿਆਂਦੀ, ਮੇਰੇ ਗੁਰੂ ਨੇ ਮੇਰੇ ਜੀਵਨ ਵਿੱਚ ਅਡੋਲਤਾ ਲਿਆਂਦੀ। ਸਹਿਜ ਬਹੁਤ ਜ਼ਰੂਰੀ ਹੈ, ਮੈਂ ਵਾਰ ਵਾਰ ਬੇਨਤੀ ਕਰਾਂ। ਦੂਜੀ ਗੱਲ, ਰਸਨਾ ਗੁਣ ਗੋਪਾਲ ਨਿਤ ਗਾਇਣ, ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਣ। ਬਹੁਤ ਆਹ ਚੀਜ਼ਾਂ ਤੁਸੀਂ ਦੇਖਦੇ ਹੋ ਲੋਕਾਂ ਦੇ ਘਰਾਂ ਚ, ਉਹਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਉਹ ਖਰੀਦ ਲਿਆਉਂਦਾ ਬਾਜ਼ਾਰੋਂ। ਕਿੰਨੇ ਕਿੰਨੇ ਘਰ ਸ਼ਿੰਗਾਰੇ ਹੁੰਦੇ ਨੇ, ਬੈਠਣ ਵਾਲਾ ਸੋਫਾ ਕਿੱਡਾ ਮਹਿੰਗਾ ਹੈ, ਘੜੀ ਪਲ ਬੈਠ ਕੇ ਅੱਧਾ ਘੰਟਾ ਬੈਠ ਲਏਗਾ ਬੰਦਾ, ਪ੍ਰਸ਼ਾਦਾ ਛਕਣ ਲੱਗਿਆ ਕਿੰਨਾ ਕੁ ਟਾਈਮ ਬੈਠਦਾ ਡਾਇਨਿੰਗ ਟੇਬਲ ਤੇ, ਉਹ ਕਿੱਡਾ ਮਹਿੰਗਾ ਆਪਾਂ ਰੱਖਣੇ, ਕਿੰਨੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਘਰ ਚ ਰੱਖਣੇ ਆ। ਪਰ ਸੱਜਣਾ ਖਰੀਦੀਆਂ ਹੋਈਆਂ ਨੇ, ਇਹਦੇ ਨਾਲ ਤੂੰ ਧਨ ਦੌਲਤ ਦੇ ਨਾਲ ਤੂੰ ਦੁਨੀਆਂ ਦੀਆਂ ਚੀਜ਼ਾਂ ਖਰੀਦ ਤਾਂ ਸਕਦਾ ਪਰ ਘਰ ਵਿੱਚ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ। ਖੁਸ਼ੀ ਪੈਦਾ ਤਾਂ ਹੋਣੀ ਹੈ ਜੇ ਗੁਰੂ ਦੇ ਦੱਸੇ ਰਾਹ ਤੇ ਤੁਰੇਗਾ। ਗੁਰੂ ਕੀ ਕਰਦਾ, ਚੀਜ਼ਾਂ ਭਾਵੇਂ ਘੱਟ ਵੀ ਹੋਣ ਪਰ ਜੀਵਨ ਵਿੱਚ ਖੁਸ਼ੀ ਕਿੱਡੀ ਵੱਡੀ ਹੋਵੇਗੀ, ਜੀਵਨ ਵਿੱਚ ਆਨੰਦ ਕਿੱਡਾ ਵੱਡਾ ਹੋਵੇਗਾ। ਇੱਕ ਬਹੁਤ ਵਧੀਆ ਪਰਿਵਾਰ ਸੀ, ਉਸ ਬੰਦੇ ਨੇ ਦਫ਼ਤਰ ਜਾਣਾ ਹੱਸਣਾ, ਕਾਰੋਬਾਰ ਤੇ ਜਾਣਾ ਹੱਸਣਾ, ਮਿਲਣਾ ਸਹਿਜ ਨਾਲ ਟਿਕਾ ਨਾਲ ਸਾਰਿਆਂ ਨਾਲ ਗੱਲਬਾਤ ਕਰਨੀ, ਉਹਦਾ ਮਿੱਠੜਾ ਜਿਹਾ ਸੁਭਾਅ ਸਾਰਿਆਂ ਨੂੰ ਮੋਹ ਲਿਆ ਕਰੇ, ਬੜਾ ਪਿਆਰਾ ਲੱਗੇ। ਹਰ ਬੰਦਾ ਆਪਣਾ ਦੁੱਖ ਸੁੱਖ ਉਹਨੂੰ ਦੱਸਣਾ ਚਾਹੇ, ਸਭਨਾਂ ਦੇ ਨਾਲ ਸਾਂਝ ਬਣ ਗਈ। ਇੱਕ ਵਾਰੀ ਅਚਾਨਕ ਉਹਨੂੰ ਪੁੱਛਿਆ ਕਿਸੇ ਨੇ ਇਕੱਠੇ ਹੋ ਕੇ, ਦੋ ਚਾਰ ਸੱਜਣਾ ਮਿੱਤਰਾਂ ਨੇ, ਬਈ ਭਲਿਆ ਹੈਰਾਨੀ ਦੀ ਗੱਲ ਹੈ ਵੀ ਤੇਰੇ ਜੀਵਨ ਵਿੱਚ ਕਦੇ ਦੁੱਖ ਸੁੱਖ ਵਾਪਰਦਾ ਹੀ ਨਹੀਂ, ਤੈਨੂੰ ਸੁਬਹਾ ਵੇਖੀਏ, ਤੈਨੂੰ ਸ਼ਾਮ ਵੇਖੀਏ, ਤੈਨੂੰ ਕਿਸੇ ਵੀ ਕੰਮ ਦੇ ਵਿੱਚ ਦੇਖੀਏ, ਤੈਨੂੰ ਵਿਹਲਾ ਬੈਠੇ ਨੂੰ ਦੇਖੀਏ, ਪਰ ਤੇਰੀ ਮੁਸਕਾਨ ਤੇਰੀ ਖੁਸ਼ੀ ਕਦੇ ਤੇਰੇ ਤੋਂ ਅਸੀਂ ਵੱਖਰੀ ਹੋਈ ਨਹੀਂ ਦੇਖੀ। ਏਡਾ ਕੁਛ ਖਜ਼ਾਨਾ ਖੁਸ਼ੀਆਂ ਦਾ ਆਖਿਰਕਾਰ ਤੂੰ ਕਿਵੇਂ ਪ੍ਰਾਪਤ ਕੀਤਾ? ਤੂੰ ਸਾਡੇ ਘਰ ਕਈ ਵਾਰੀ ਆਉਣਾ ਹੈ ਪਰ ਤੂੰ ਸਾਨੂੰ ਆਪਣੇ ਘਰ ਵੀ ਕਦੇ ਨਹੀਂ ਸੱਦਿਆ। ਸਾਡਾ ਜੀ ਕਰਦਾ ਤੇਰੀ ਖੁਸ਼ੀ ਦਾ ਰਾਜ ਜਾਣਨ ਲਈ, ਬਲਕਿ ਸਾਨੂੰ ਤੇ ਇਉਂ ਪ੍ਰਤੀਤ ਹੁੰਦਾ, ਅਸੀਂ ਆਪਸ ਵਿੱਚ ਸੱਜਣ ਮਿੱਤਰ ਗੱਲਾਂ ਕਰਨੇ ਹੁੰਦੇ ਹਾਂ ਵੀ ਜੇ ਕਿਸੇ ਨੇ ਕਲਪੇ ਹੋਏ ਨੇ ਸ਼ਾਂਤ ਹੋਣਾ ਨਾ ਤਾਂ ਫਲਾਨੇ ਕੋਲ ਚਲਾ ਜਾਓ, ਤੂੰ ਸਾਨੂੰ ਵੀ ਸ਼ਾਂਤ ਕਰ ਦਿੰਦੇ। ਆਖਿਰਕਾਰ ਕੀ ਕਹਾਣੀ ਹੈ, ਕਾਰਨ ਕੀ ਹੈ? ਉਹਦੇ ਘਰ ਚਲੇ ਗਏ, ਘਰ ਜਾ ਕੇ ਦੇਖਿਆ ਤੇ ਹੋਰ ਵੀ ਬਹੁਤ ਹੈਰਾਨ ਹੋਏ। ਉਹਦਾ ਵਿਆਹ ਹੋਇਆ ਸੀ, ਵਿਆਹ ਤੋਂ ਕਰੀਬ ਸਾਲ ਕੁ ਬਾਅਦ ਉਹਦੀ ਘਰਵਾਲੀ ਨੂੰ ਪੈਰਾਲਾਈਜ਼ ਹੋ ਗਿਆ, ਉਹ ਬਿਸਤਰ ਤੇ ਪਈ ਹੈ, ਉੱਠ ਨਹੀਂ ਸਕਦੀ। ਇਹ ਸਵੇਰੇ ਉੱਠਦਾ, ਘਰ ਦਾ ਕਾਰੋਬਾਰ ਕੰਮ ਕਰਦਾ ਸਾਰਾ, ਪ੍ਰਸ਼ਾਦਾ ਪਾਣੀ ਘਰਵਾਲੀ ਜੋਗਾ ਬਣਾਉਂਦਾ, ਨਾਲ ਲੈ ਕੇ ਜਾਣ ਲਈ ਬਣਾਉਂਦਾ, ਉਹਦੇ ਕੋਲ ਬੈਠ ਕੇ ਕੱਪ ਚਾਹ ਦਾ ਸਾਂਝਾ ਕਰਦਾ, ਉਹਨੂੰ ਬ੍ਰੇਕਫਾਸਟ ਕਰਵਾ ਕੇ ਉਹਨੂੰ ਦੱਸ ਕੇ ਜਾਂਦਾ, ਸਾਰਾ ਸਮਾਨ ਉਹਦੇ ਸਿਰਹਾਣੇ ਰੱਖ ਕੇ ਜਾਂਦਾ, ਜਿਹੜੀਆਂ ਕਿਤਾਬਾਂ ਉਹਨੇ ਪੜ੍ਹਨੀਆਂ ਨੇ, ਟੀਵੀ ਦੇਖਣਾ, ਉਹਨੇ ਪਾਣੀ ਪੀਣਾ, ਉਹਨੇ ਕੋਈ ਦਵਾਈ ਲੈਣੀ ਹੈ, ਹਰ ਚੀਜ਼ ਦਾ ਪ੍ਰਬੰਧ ਕਰਕੇ ਜਾਂਦਾ, ਨਿੱਕੇ ਜੇ ਰਿਸ਼ਤੇ ਨਾਲ ਮਿਲ ਕੇ ਜਾਂਦਾ। ਸਾਰੀ ਦਿਹਾੜੀ ਕਾਰੋਬਾਰ ਤੇ, ਦਫ਼ਤਰ ਜਾਂ ਜੋ ਮਰਜ਼ੀ ਕਹਿ ਲਓ, ਸ਼ਾਮ ਨੂੰ ਪਰਤਦਾ, ਆ ਕੇ ਮਿਲਦਾ, ਮਿਲ ਕੇ ਬੜੇ ਪਿਆਰ ਦੇ ਨਾਲ ਫਿਰ ਕੱਪ ਚਾਹ ਦਾ ਬਣਾਉਂਦਾ, ਆਪਣੀ ਘਰਵਾਲੀ ਨੂੰ ਦਿੰਦਾ ਆਪ ਬੈਠ ਕੇ ਪੀਂਦਾ, ਸਾਰੇ ਦਿਨ ਦੀਆਂ ਗੱਲਾਂ ਦੱਸਦਾ ਭਈ ਮੈਂ ਅੱਜ ਕੀ ਕੀਤਾ, ਕੌਣ ਮਿਲਿਆ, ਕਿਵੇਂ ਦਾ ਦਿਨ ਲੰਘਿਆ ਮੇਰਾ, ਸਾਰੀ ਉਹਨੂੰ ਆਪਣੇ ਕੰਮ ਦੀ ਸੈਰ ਕਰਵਾ ਦਿੰਦਾ। ਘਰ ਵਾਲੀ ਵੀ ਹਰ ਗੱਲ ਚ ਹੁੰਗਾਰਾ ਦਿੰਦੀ ਹੈ। ਤੇ ਜਦੋਂ ਹੁਣ ਲੋਕ ਘਰ ਆਏ ਜਿਹੜੇ ਦੇਖਣ ਆਏ ਸੀ ਵੀ ਇਹਦੇ ਘਰ ਚ ਤਾਂ ਬਹੁਤ ਆਨੰਦ ਹੋਏਗਾ, ਉਹਨਾਂ ਦੀ ਅੱਖਾਂ ਚ ਪਾਣੀ ਆ ਗਿਆ, ਭਰਿਆ ਤੂੰ ਇਸ ਅਵਸਥਾ ਚ ਵੀ ਏਡਾ ਖੁਸ਼ ਰਹਿ ਸਕਦਾ ਹੈ। ਘਰ ਵਾਲੀ ਨੂੰ ਪੁੱਛਿਆ ਤੁਹਾਡੀਆਂ ਲੱਤਾਂ ਨਹੀਂ ਚੱਲਦੀਆਂ ਚੰਗੀ ਤਰ੍ਹਾਂ, ਪਰ ਇਸ ਬੰਦੇ ਨਾਲ ਕਦੇ ਕੋਈ ਨਾਰਾਜ਼ਗੀ? ਕਹਿਣ ਲੱਗੀ ਕਿਵੇਂ ਨਾਰਾਜ਼ਗੀ ਹੋ ਸਕਦੀ ਹੈ, ਜਦੋਂ ਮੈਨੂੰ ਪੈਰਾਲਾਈਜ਼ ਹੋ ਗਿਆ ਸੀ ਨਾ, ਮੈਂ ਬਹੁਤ ਮਿਹਨਤਾਂ ਕੀਤੀਆਂ, ਮੇਰੀ ਵੀ ਸੇਵਾ ਕਰਨ ਵਾਲੀ ਆ ਜਾਏਗੀ ਤੇ ਤੁਹਾਡਾ ਜੀਵਨ ਸਾਥੀ ਮਿਲ ਜਾਏਗਾ, ਦੂਜਾ ਵਿਆਹ ਕਰਵਾ ਲਓ। ਬਹੁਤ ਜ਼ੋਰ ਲਾਇਆ ਮੈਂ, ਇਹਨੇ ਇੱਕੋ ਹੀ ਗੱਲ ਕਹੀ ਸੀ, ਕਹਿਣ ਲੱਗੇ ਵੀ ਜੇ ਮੈਨੂੰ ਪੈਰਾਲਾਈਜ਼ ਹੋ ਜਾਂਦਾ ਫਿਰ ਤੂੰ ਕੀ ਕਰਦੀ, ਤੈਨੂੰ ਹੋ ਗਿਆ ਠੀਕ ਹੈ, ਜੀਵਨ ਦਾ ਸਾਥ ਹੈ, ਮੈਂ ਇਵੇਂ ਹੀ ਗੁਜ਼ਾਰਾਂਗਾ, ਇਵੇਂ ਹੀ ਆਪਾਂ ਖੁਸ਼ ਹੈ, ਨਾ ਮੈਨੂੰ ਔਲਾਦ ਦੀ ਲੋੜ ਹੈ, ਨਾ ਕਿਸੇ ਚੀਜ਼ ਦੀ ਲੋੜ ਹੈ, ਜੀਵਨ ਵਿੱਚ ਜੋ ਮਿਲ ਗਿਆ ਮੈਂ ਉਹਦੇ ਨਾਲ ਖੁਸ਼ ਹਾਂ ਹੁਣ ਬਹੁਤ ਜ਼ਿਆਦਾ। ਕਹਿਣ ਲੱਗੇ ਸੱਚ ਕਰਕੇ ਜਾਣਿਓ, ਸਾਡੇ ਘਰੋਂ ਦੁੱਖ ਵੀ ਨਾਰਾਜ਼ ਹੋ ਕੇ ਚਲੇ ਜਾਂਦੇ ਨੇ, ਸਾਡੇ ਘਰ ਦੀਆਂ ਗਮੀਆਂ ਛੋਟੀਆਂ ਹੋ ਜਾਂਦੀਆਂ ਨੇ, ਸਾਡੇ ਘਰ ਦੇ ਸਾਹ ਵੱਡੇ ਨੇ ਹੌਂਕੇ ਛੋਟੇ ਨੇ, ਸਾਡੇ ਘਰ ਦਾ ਸ਼ੁਕਰਾਨਾ ਵੱਡਾ ਉਲਾਮੇ ਛੋਟੇ ਨੇ, ਸਾਡੇ ਘਰ ਚ ਵੈਰ ਵਿਰੋਧ ਨਹੀਂ ਹੈ, ਅਸੀਂ ਬਹੁਤ ਖੁਸ਼ ਹਾਂ ਇੱਕ ਦੂਜੇ ਨਾਲ ਜੀਵਨ ਜੁੜ ਕੇ। ਮੈਂ ਹੱਥ ਜੋੜ ਬੇਨਤੀ ਕਰਾਂ ਪਿਆਰ ਵਾਲਿਓ, ਸਾਨੂੰ ਤਾਂ ਰੱਬ ਨੇ ਕਿੰਨਾ ਕੁਛ ਦਿੱਤਾ ਹੈ, ਤੇ ਕਦੇ ਆਪਣੇ ਪਰਿਵਾਰ ਨਾਲ ਬੈਠ ਕੇ ਸਹਿਜ ਨਾਲ ਕਿੱਡਾ ਚੰਗਾ ਹੋਵੇ, ਸਾਡੇ ਰਿਸ਼ਤੇ ਕਿੱਡੇ ਪਿਆਰੇ ਬਣ ਜਾਣ, ਕਿੱਡੇ ਸੁਖੀ ਬਣ ਜਾਣ, ਕਿੱਡੇ ਚੰਗੇ ਬਣ ਜਾਣ ਸਾਡੇ ਰਿਸ਼ਤੇ। ਅਸੀਂ ਗੁਰੂ ਕੋਲੋਂ ਸਿੱਖਿਆ ਹੀ ਨਹੀਂ, ਸਿਰਫ ਇੱਕ ਰਸਮ ਬਣਾ ਕੇ ਰੱਖ ਲਈ, ਇਹ ਰਸਮ ਨਹੀਂ ਸੀ, ਇਹ ਮਰਿਆਦਾ ਸੀ, ਇਹ ਰਸਮ ਨਹੀਂ ਸੀ, ਇਹ ਗੁਰੂ ਦੀ ਅਸੀਸ ਸੀ, ਇਹ ਰਸਮ ਨਹੀਂ ਸੀ, ਇਹ ਤਾਂ ਗੁਰੂ ਦਾ ਉਪਦੇਸ਼ ਸੀ, ਇਹ ਰਸਮ ਨਹੀਂ ਸੀ, ਇਹਨੇ ਤਾਂ ਗੁਰੂ ਨੇ ਚਾਰ ਲਾਵਾਂ ਬਣ ਕੇ ਤੇਰੇ ਨਾਲ ਸਾਰੀ ਜ਼ਿੰਦਗੀ ਰਹਿਣਾ ਸੀ। ਹਰ ਚੌਥੜੀ ਲਾਮ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜੀਓ, ਉਹਨੇ ਜਿਉਂਦਿਆਂ ਜੀ, ਜਿਉਂਦਿਆਂ ਜੀ ਰੱਬ ਨੂੰ ਪਾ ਲਿਆ। ਲੋਕ ਮਰਨ ਤੋਂ ਬਾਅਦ ਕਹਿੰਦੇ ਨੇ ਜਿਉਂਦਿਆਂ ਜੀ ਪਰਮੇਸ਼ਰ ਨੂੰ ਮਿਲ ਗਿਆ। ਹਰ ਚੌਥੜੀ ਲਾਮ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜੀਓ, ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜੀਓ। ਗੁਰਮੁਖ ਮਿਲਿਆ ਸੁਭਾਏ, ਉਹਨੇ ਕੋਈ ਵਿਸ਼ੇਸ਼ ਨਹੀਂ ਕੰਮ ਕੀਤਾ, ਮੈਂ ਇਹ ਜਾਪ ਕਰਾਂ, ਮੈਂ ਇਹ ਤਾਪ ਕਰਾਂ, ਉਹਨੇ ਐਸਾ ਕੁਛ ਨਹੀਂ ਕੀਤਾ, ਸੁਭਾਵਕ ਹੀ ਗੁਰਮੁਖ ਮਿਲਿਆ ਸੁਭਾਏ, ਸੁਭਾਵਕ ਹੀ ਉਹਨੂੰ ਰੱਬ ਦਾ ਪਿਆਰ ਮਿਲ ਗਿਆ, ਨਿਰੰਕਾਰ ਦਾ ਪਿਆਰ ਮਿਲ ਗਿਆ, ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੀ। ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜੀਓ। ਮਿੱਠਾ ਦਾ ਅਰਥ ਹੁੰਦਾ ਪਿਆਰਾ। ਹੁਣ ਗ੍ਰਿਸ਼ਟੀ ਦਾ ਤਾਂ ਰਿਸ਼ਤਾ ਹੀ ਸਾਰਾ ਪਿਆਰ ਦਾ, ਤੁਸੀਂ ਕਿਸੇ ਕੋਨੇ ਚ ਵੀ ਨਜ਼ਰ ਮਾਰ ਕੇ ਦੇਖੋ, ਹਰ ਕੋਨੇ ਚ ਤੁਹਾਨੂੰ ਇੱਕ ਪਿਆਰ ਲੱਭੇਗਾ, ਪਤੀ ਪਤਨੀ ਦਾ ਪਿਆਰ, ਮਾਂ ਬਾਪ ਦਾ ਪਿਆਰ, ਬੱਚਿਆਂ ਦਾ ਪਿਆਰ, ਭੈਣ ਭਰਾਵਾਂ ਦਾ ਪਿਆਰ, ਦਾਦਾ ਦਾਦੀ ਦਾ ਪਿਆਰ, ਨਾਨਾ ਨਾਨੀ ਦਾ ਪਿਆਰ, ਆਂਢ ਗੁਆਂਢ ਦਾ ਪਿਆਰ, ਕੋਈ ਕੋਣਾ ਝਾਤ ਮਾਰ ਕੇ ਦੇਖੋ ਜਿੱਥੇ ਤੁਹਾਨੂੰ ਪ੍ਰੇਮ ਤੋਂ ਸੱਖਣਾ ਲੱਗਦਾ ਹੋਵੇ। ਔਰ ਬਦਕਿਸਮਤੀ ਹੈ, ਜਿੰਨਾ ਗ੍ਰਿਸ਼ਟੀ ਦੇ ਇੱਕ ਇੱਕ ਕੋਨੇ ਵਿੱਚੋਂ ਪਿਆਰ ਲੱਭਣਾ ਚਾਹੀਦਾ ਸੀ, ਓਨਾ ਹੀ ਅੱਜ ਅਸੀਂ ਦੂਰ ਦੂਰ ਬੈਠ ਗਏ ਹਾਂ, ਆਪਣੇ ਆਪਣੇ ਕਮਰਿਆਂ ਵਿੱਚ। ਚਾਰ ਦੀਵਾਰੀਆਂ ਕਮਰਿਆਂ ਦੀਆਂ ਨਹੀਂ ਕੀਤੀਆਂ, ਸੱਚ ਕਰਕੇ ਜਾਣਿਓ, ਅੱਜ ਅਸੀਂ ਆਪਣੇ ਮਨਾਂ 'ਚ ਚਾਰ ਦੀਵਾਰੀਆਂ ਕਰ ਲਈਆਂ। ਫੋਨ ਬਣਿਆ ਸੀ, ਅਸੀਂ ਦੂਰ ਦੇ ਰਿਸ਼ਤਿਆਂ ਨੂੰ ਨੇੜੇ ਕਰ ਲਈਏ, ਜਿੱਥੇ ਨਹੀਂ ਜਾ ਸਕਦਾ, ਫੋਨ ਮੇਰਾ ਦਰਦ ਸੁਣਾ ਸਕੇ, ਉਹਨਾਂ ਦਾ ਸੁਣ ਸਕੇ। ਫੋਨ ਬਣਿਆ ਸੀ ਮੈਂ ਦੂਰ ਦੇ ਰਿਸ਼ਤਿਆਂ ਨੂੰ ਨੇੜੇ ਕਰ ਲਵਾਂ, ਫੋਨ ਨੇ ਨੇੜੇ ਦੇ ਰਿਸ਼ਤਿਆਂ ਨੂੰ ਵੀ ਦੂਰ ਕਰ ਦਿੱਤਾ। ਅੱਜ ਦੇ ਬੰਦੇ ਕੋਲ ਫੋਨ ਜੋਗਾ ਵਕਤ ਹੈ, ਮਾਂ ਜੋਗਾ ਨਹੀਂ। ਅੱਜ ਦੇ ਬੰਦੇ ਕੋਲ ਫੇਸਬੁੱਕ ਜੋਗਾ ਟਾਈਮ ਹੈ, ਪਰ ਆਪਣੇ ਪਿਓ ਕੋਲ ਬੈਠ ਕੇ ਦਵਾਈ ਦੇਣ ਜੋਗਾ ਟਾਈਮ ਨਹੀਂ। ਸਾਡੇ ਰਿਸ਼ਤੇ ਕਿਹੋ ਜਿਹੇ ਬਣ ਗਏ? ਗੁਰੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਪੁੱਤ ਆ ਮੈਂ ਤੈਨੂੰ ਸਮਝਾਵਾਂ। ਗੁਰਮੁਖ ਮਿਲਿਆ ਸੁਭਾਏ, ਹਰ ਦਾ ਮਤਲਬ ਹੈ ਪਰਮੇਸ਼ਰ, ਮਨ ਤਨ ਮਿੱਠਾ ਲਾਇਆ ਬਲਰਾਮ ਜੀਓ। ਮਨ ਕਰਕੇ ਵੀ ਮੇਰਾ ਮਨ ਵੀ ਰਿਸਪੋਂਸ ਦਿੰਦਾ, ਮੇਰਾ ਮਨ ਵੀ ਟਿਕਦਾ, ਮੇਰਾ ਮਨ ਵੀ ਹੁਣ ਪਿਆਰ ਕਰਨ ਲੱਗ ਪਿਆ, ਮੈਨੂੰ ਮਨ ਕਰਕੇ ਵੀ ਚੰਗਾ ਲੱਗਣ ਲੱਗ ਪਿਆ ਰੱਬ, ਮੈਨੂੰ ਚੰਗਾ ਭਾਉਣ ਲੱਗ ਪਿਆ ਰੱਬ, ਹੁਣ ਪਿਆਰਾ ਲੱਗਣ ਲੱਗ ਪਿਆ। ਮਨ ਤਨ ਮੇਰੇ ਸਰੀਰ ਕਰਕੇ ਵੀ ਮੈਨੂੰ ਸੋਹਣਾ ਲੱਗਣ ਲੱਗ ਪਿਆ, ਮੇਰਾ ਸਰੀਰ ਵੀ ਸਾਥ ਦਿੰਦਾ, ਹੁਣ ਮੇਰੇ ਅੰਦਰ ਵੀ ਇੱਕ ਪਿਆਰ ਪੈਦਾ ਹੋ ਗਿਆ। ਇੱਕ ਮੈਂ ਛੋਟਾ ਜਿਹਾ ਦ੍ਰਿਸ਼ਟਾਂਤ ਪਿਛਲੀ ਲਾਮ ਚੋਂ ਲੈ ਕੇ ਅੱਜ ਦੀ ਗੱਲ ਥੋੜੀ ਜਿਹੀ ਹੋਰ ਸਾਂਝੀ ਕਰਨੀ ਚਾਹੁੰਦਾ। ਤੁਸੀਂ ਇਹ ਗੱਲ ਦੇਖਿਓ, ਹਰ ਤੀਜੜੀ ਲਾਮ ਮਨ ਚੌ ਭਇਆ। ਜਿਹੜਾ ਵੀ ਕੰਮ ਆਪਾਂ ਚੌ ਨਾਲ ਕਰੀਏ ਨਾ, ਤੇ ਯਕੀਨ ਕਰਕੇ ਜਾਣਿਓ, ਉਹ ਕੰਮ ਤੇ ਹੋ ਹੀ ਏਡਾ ਵਧੀਆ ਜਾਂਦਾ ਵੀ ਮਨੁੱਖ ਉਹਦੇ ਵਿੱਚ ਕਦੇ ਥੱਕਦਾ ਹੀ ਨਹੀਂ। ਜਿਹੜੀ ਚੀਜ਼ ਦਾ ਵੀ ਚਾਹ ਹੋਵੇ, ਜਿਹੜੀ ਚੀਜ਼ ਦਾ ਸ਼ੌਕ ਹੋਵੇ। ਸਾਹਿਬ ਕਹਿਣ ਲੱਗੇ ਗੁਰਮੁਖ ਮਿਲਿਆ ਸੁਭਾਏ, ਸੁਭਾਵਕ ਹੀ ਗੁਰੂ ਨੇ ਉਹਨੂੰ ਰੱਬ ਮਿਲਾ ਦਿੱਤਾ। ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜੀਓ, ਹੁਣ ਮੈਨੂੰ ਬਾਣੀ ਮਿੱਠੀ ਲੱਗਣ ਲੱਗ ਪਈ, ਹੁਣ ਗੁਰੂ ਦੇ ਹੁਕਮ ਵਿੱਚ ਤੁਰਨਾ ਮਿੱਠਾ ਲੱਗਣ ਲੱਗ ਪਿਆ। ਮੈਂ ਫਿਰ ਰੁਕਣ ਲੱਗਾ, ਅੱਜ ਪਤਾ ਨਹੀਂ ਕਿਉਂ ਲਾਮ ਅੱਗੇ ਨਹੀਂ ਤੁਰਦੀ, ਜੀ ਕਰਦਾ ਕਿ ਇੱਕ ਸ਼ਬਦ ਦਾ ਰਸ ਪੀ ਕੇ ਅੱਗੇ ਜਾਈਏ। ਬਹੁਤ ਧਿਆਨ ਨਾਲ ਸੁਣਿਓ, ਦੋ ਅਵਸਥਾਵਾਂ ਨੇ ਜ਼ਿੰਦਗੀ ਦੀਆਂ। ਜਿਹਨੂੰ ਕਿਸੇ ਨਾਲ ਵੀ ਪਿਆਰ ਹੋ ਜਾਏ, ਜ਼ਰੂਰੀ ਨਹੀਂ ਪਿਆਰ ਦਾ ਰਿਸ਼ਤਾ ਅਸੀਂ ਮੈਲਾ ਕਰਕੇ ਦੇਖੀਏ, ਬੜੇ ਵਧੀਆ ਰਿਸ਼ਤੇ ਵੀ ਨੇ ਪਿਆਰ ਦੇ, ਜਿਹਦੇ ਨਾਲ ਵੀ ਪਿਆਰ ਹੋ ਜਾਏ, ਇਹ ਚ ਇੱਕ ਖੂਬੀ ਹੈ, ਇਹ ਫਿਰ ਮਜਬੂਰ ਕਰਦਾ ਮੈਂ ਉਹਦੀ ਮਰਜ਼ੀ ਦਾ ਜੀਵਾਂ ਜਿੱਥੇ ਪਿਆਰ ਹੋ ਜਾਏ। ਜਿੱਥੇ ਪਿਆਰ ਨਾ ਹੋਵੇ ਉੱਥੇ ਤਮੰਨਾ ਆਉਂਦੀ ਵੀ ਮੈਂ ਉਹਨੂੰ ਆਪਣੀ ਮਰਜ਼ੀ ਦਾ ਬਣਾਵਾਂ। ਹੰਕਾਰ ਕੀ ਕਹਿੰਦਾ? ਹੰਕਾਰ ਕਹਿੰਦਾ ਤੁਸੀਂ ਮੇਰੇ ਮੁਤਾਬਕ ਚੱਲੋ। ਪਿਆਰ ਕੀ ਕਹਿੰਦਾ? ਮੈਂ ਤੁਹਾਡੇ ਮੁਤਾਬਕ ਚੱਲਾਂਗਾ, ਜਿਵੇਂ ਤੁਹਾਨੂੰ ਚੰਗਾ ਲੱਗਦਾ। ਤੁਸੀਂ ਦੇਖੋ ਕਦੇ ਪਿਆਰੇ ਰਿਸ਼ਤਿਆਂ ਨੂੰ, ਪਿਆਰ ਦੇ ਰਿਸ਼ਤਿਆਂ ਨੂੰ, ਉਹ ਇੱਕ ਦੂਜੇ ਲਈ ਤਿਆਰ ਹੁੰਦੇ ਨੇ, ਉਹ ਆਪਣੇ ਆਪ ਨੂੰ ਇੱਕ ਦੂਜੇ ਲਈ ਬਣਾਉਂਦੇ ਨੇ। ਜਿਹੋ ਜਿਹਾ ਮੇਰਾ ਪਿਆਰਾ ਚਾਹੁੰਦਾ ਮੈਂ ਉਹੋ ਜਿਹਾ ਬਣ ਜਾ। ਹੁਣ ਉੱਥੇ ਕਿਵੇਂ ਤਕਰਾਰ ਪੈਦਾ ਹੋ ਸਕਦਾ? ਇਹ ਹੈ ਇੱਕ ਜੋਤ ਦੋਈ ਮੂਰਤੀ। ਪਤੀ ਦੇ ਮਨ ਵਿੱਚ ਤਮੰਨਾ ਮੈਂ ਆਪਣੀ ਪਤਨੀ ਨੂੰ ਭਾਜਾ, ਪਤਨੀ ਦੇ ਮਨ ਵਿੱਚ ਤਮੰਨਾ ਮੈਂ ਆਪਣੇ ਪਤੀ ਨੂੰ ਭਾਜਾ, ਪਤਨੀ ਦੇ ਮਨ ਵਿੱਚ ਲਾਲਸ਼ਾ ਮੈਂ ਜੋ ਬਣਾਵਾਂ ਆਪਣੇ ਪਤੀ ਦੀ ਮਰਜ਼ੀ ਦਾ ਬਣਾਵਾਂ, ਪਤੀ ਦੇ ਮਨ ਵਿੱਚ ਲਾਲਸ਼ਾ ਮੈਂ ਜੋ ਲੈ ਕੇ ਜਾਵਾਂ ਆਪਣੀ ਪਤੀ ਦੀ ਪਤਨੀ ਦੀ ਖੁਸ਼ੀ ਵਾਸਤੇ ਲੈ ਕੇ ਜਾਵਾਂ। ਹੁਣ ਤੁਸੀਂ ਸੋਚੋ ਘਰਾਂ ਚ ਕਿੱਡਾ ਸਵਰਗ ਹੋਏਗਾ। ਮੈਂ ਕਹਿੰਦਾ ਜਿਸ ਘਰ ਚ ਪਿਆਰ ਪੈਦਾ ਹੋ ਜਾਏ ਉਹਨੂੰ ਕਿਸੇ ਹੋਰ ਸਵਰਗ ਦੀ ਆਸ ਨਹੀਂ ਰੱਖਣੀ ਚਾਹੀਦੀ। ਗੁਰੂ ਜੀ ਨੇ ਇੱਥੇ ਹੀ ਉਹਨਾਂ ਦਾ ਜੀਵਨ ਸਵਰਗ ਵਰਗਾ ਬਣਾ ਦੇਣਾ। ਮੇਰੇ ਮਨ ਨੂੰ ਹੁਣ ਰੱਬ ਮਿੱਠਾ ਲੱਗਣ ਲੱਗ ਪਿਆ, ਪਿਆਰਾ ਲੱਗਣ ਲੱਗ ਪਿਆ, ਮੇਰਾ ਜੀ ਕਰਦਾ ਉਹਦੀ ਰਜ਼ਾ ਵਿੱਚ ਤੁਰਾਂ। ਹੁਣ ਮੈਨੂੰ ਔਖਾ ਨਹੀਂ ਲੱਗਦਾ ਉਹਦੀ ਰਜ਼ਾ ਵਿੱਚ ਤੁਰਨਾ। ਉਹਦੀ ਰਜ਼ਾ ਵਿੱਚ ਦੁੱਖ ਆਉਂਦਾ, ਉਹਦੀ ਰਜ਼ਾ ਵਿੱਚ ਸੁੱਖ ਆਉਂਦਾ, ਉਹਦੀ ਰਜ਼ਾ ਚ ਗਰੀਬੀ ਆਉਂਦੀ ਹੈ, ਉਹਦੀ ਰਜ਼ਾ ਚ ਅਮੀਰੀ ਆਉਂਦੀ ਹੈ, ਉਹਦੀ ਰਜ਼ਾ ਵਿੱਚ ਕੁਛ ਵੀ ਮੈਨੂੰ ਮਿਲਦਾ ਤੇ ਮੈਨੂੰ ਬੜਾ ਪਿਆਰਾ ਲੱਗਦਾ। ਮਨ ਤਨ ਸਰੀਰ ਕਰਕੇ ਵੀ ਉਹ ਪਿਆਰਾ ਲੱਗਣ ਲੱਗ ਪਿਆ। ਇੱਕ ਭਾਈ ਵੀਰ ਸਿੰਘ ਦੀ ਕਵਿਤਾ ਹੈ ਬੜੀ ਪਿਆਰੀ, ਉਹਨੂੰ ਮੈਂ ਕਹਿ ਕੇ ਅੱਗੇ ਗੱਲ ਤੋਰਾਂਗਾ, ਬਹੁਤ ਧਿਆਨ ਨਾਲ ਸੁਣਿਓ। ਭਾਈ ਵੀਰ ਸਿੰਘ ਕਹਿੰਦੇ ਨੇ, ਕਹਿੰਦੇ ਇੱਕ ਕਿਸੇ ਦਾ ਪਿਆਰ ਕਿਸੇ ਪੱਥਰ ਦਿਲ ਇਨਸਾਨ ਨਾਲ ਹੋ ਗਿਆ। ਪੱਥਰ ਵਰਗਾ ਉਹਦਾ ਸੁਭਾਅ ਹੈ, ਕਠੋਰ ਸੁਭਾਅ ਹੈ, ਪਿਆਰ ਤੇ ਹੋ ਗਿਆ। ਕਹਿੰਦੇ ਉਸ ਪੱਥਰ ਦਿਲ ਵਾਲੇ ਨੂੰ ਫਿਰ ਪਿਆਰ ਕਰਨ ਵਾਲਾ ਇੱਕ ਗੱਲ ਕਹਿੰਦਾ, ਪੱਥਰ ਨਾਲ ਨਿਹੋਲਾ ਬੈਠੀ, ਨਾ ਹੱਸੇ ਨਾ ਬੋਲੇ, ਸੋਹਣਾ ਲੱਗੇ ਮਨ ਨੂੰ ਮੋਹੇ, ਘੁੰਡੀ ਦਿਲੋਂ ਨਾ ਖੋਲੇ, ਛੱਡਿਆ ਜਾਂਦਾ ਨਾਹੀਂ, ਜੇ ਮੈਂ ਛੱਡਣਾ ਚਾਹਵਾਂ ਤਾਂ ਛੱਡ ਨਹੀਂ ਹੁੰਦਾ ਮੇਰੇ ਕੋਲੋਂ, ਛੱਡਿਆ ਜਾਂਦਾ ਨਾਹੀਂ, ਮਿਲਿਆ ਨਿੱਘ ਨਾ ਕੋਈ, ਹੱਛਾ ਜਿਵੇਂ ਰਜਾ ਹੈ ਤੇਰੀ, ਅੱਖੀਓ ਹੋ ਨਾ ਓਲੇ। ਕਹਿੰਦੇ ਚੰਗਾ ਜਿਵੇਂ ਤੇਰੀ ਰਜਾ ਹੈ, ਤੂੰ ਉਵੇਂ ਹੀ ਰਹਿ ਲੈ, ਤੂੰ ਨਾ ਬੋਲ, ਨਾ ਮੇਰੇ ਨਾਲ ਗੱਲ ਕਰ, ਨਾ ਮੇਰੇ ਨਾਲ ਹੱਸ, ਪਰ ਮੇਰੀ ਅੱਖਾਂ ਦੇ ਸਾਹਮਣੇ ਤਾਂ ਰਹਿ ਲੈ, ਮੈਂ ਤਾਂ ਤੇਰੇ ਅੱਖਾਂ ਨਾਲ ਦੀਦਾਰ ਕਰਕੇ ਜ਼ਿੰਦਗੀ ਕੱਢ ਦਿਆਂਗਾ। ਤੁਸੀਂ ਦੇਖੋ ਪਿਆਰ ਕਿੱਡਾ ਵੱਡਾ ਹੋਵੇਗਾ, ਉਹਨਾਂ ਘਰਾਂ ਚ ਕਿਵੇਂ ਦੁੱਖ ਆ ਸਕਦਾ। ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ, ਹਰ ਮੀਠਾ ਲਾਇਆ ਮੇਰੇ ਪ੍ਰਭ ਭਾਇਆ। ਫਿਰ ਮੈਂ ਪੰਕਤੀ ਪੜ੍ਹਦਾ, ਹਰ ਮੀਠਾ ਲਾਇਆ ਮੇਰੇ ਪ੍ਰਭ ਭਾਇਆ। ਸਿਆਣੇ ਲੋਕ ਕਹਿੰਦੇ ਨੇ ਵੀ ਪ੍ਰੇਮ ਨਾ ਇੱਕ ਗੇਂਦ ਵਰਗਾ ਹੁੰਦਾ ਹੈ, ਇਹਨੂੰ ਜਿੰਨੀ ਜ਼ੋਰ ਦੀ ਦਰਬਾਰ ਨਾਲ ਮਾਰੋਗੇ ਓਨੀ ਜ਼ੋਰ ਦੀ ਤੁਹਾਨੂੰ ਵਾਪਸ ਪਰਤੀ ਆਏਗਾ। ਪੁਰਾਣੇ ਸਮੇਂ ਚ ਖੂਹ ਹੁੰਦੇ ਸੀ ਜਾਂ ਪਹਾੜਾਂ ਚ, ਤੁਸੀਂ ਅੱਜ ਵੀ ਦੇਖ ਸਕਦੇ ਹੋ, ਜਿੰਨੀ ਉੱਚੀ ਆਵਾਜ਼ ਮਾਰੋਗੇ ਵਾਪਸ ਓਨੀ ਉੱਚੀ ਆਵਾਜ਼ ਤੁਹਾਨੂੰ ਵਾਪਸ ਮਿਲ ਜਾਣੀ ਹੈ। ਪਿਆਰ ਹੀ ਕਿਹੋ ਜਿਹਾ, ਜਿਵੇਂ ਦਾ ਪਿਆਰ ਤੂੰ ਦੂਜਿਆਂ ਨੂੰ ਕਰੇਗਾ ਨਾ, ਉਹ ਜਿਹਾ ਪਿਆਰ ਤੈਨੂੰ ਵਾਪਸ ਮਿਲਣ ਲੱਗ ਪੈਣਾ ਹੈ। ਸਾਹਿਬ ਨੇ ਹੁਣ ਕਿੱਡੀ ਬੜੀ ਦਾਤ ਬਖਸ਼ਿਸ਼ ਕੀਤੀ ਹੈ, ਹਰ ਮਿੱਠਾ ਲਾਇਆ ਮੇਰੇ ਪ੍ਰਭ ਭਾਇਆ। ਮੈਨੂੰ ਰੱਬ ਮਿੱਠਾ ਲੱਗਣ ਲੱਗ ਪਿਆ, ਮੈਂ ਵੀ ਰੱਬ ਨੂੰ ਭਾ ਗਿਆ, ਮੈਨੂੰ ਵੀ ਰੱਬ ਕਬੂਲ ਕਰਨ ਲੱਗ ਪਿਆ, ਮੈਨੂੰ ਵੀ ਰੱਬ ਪ੍ਰਵਾਨ ਕਰਨ ਲੱਗ ਪਿਆ, ਮੈਨੂੰ ਵੀ ਆਪਣੇ ਦਰ ਤੇ ਕਬੂਲ ਕਰਨ ਲੱਗ ਪਿਆ। ਹਰ ਮਿੱਠਾ ਲਾਇਆ ਮੇਰੇ ਪ੍ਰਭ ਭਾਇਆ, ਅਨ ਦਿਨ ਹਰ ਲਿਵ ਲਾਈ। ਇਹ ਵੀ ਗੱਲ ਬੜੀ ਖੂਬੀ ਦੀ ਹੈ। ਮਨੁੱਖ ਨੂੰ ਜ਼ਿੰਦਗੀ ਦੇ ਵਿੱਚ ਮਿਲਦੇ ਬਹੁਤ ਲੋਕ ਨੇ, ਪਰ ਯਾਦ ਸਿਰਫ ਦੋ ਨੂੰ ਰੱਖਦਾ। ਜਿੰਨੇ ਵੀ ਆਪਣਾ ਸਰਕਲ ਹੈ, ਤੁਸੀਂ ਦੇਖੋ ਕਦੇ ਸਮੁੱਚੇ ਸਾਡੇ ਸਰਕਲ ਵਿੱਚੋਂ ਸਾਨੂੰ ਹਜ਼ਾਰਾਂ ਲੋਕ ਰੋਜ਼ ਮਿਲਦੇ ਨੇ, ਪਰ ਸਿਰਫ ਦੋ ਹੀ ਬੰਦੇ ਯਾਦ ਰਹਿੰਦੇ ਨੇ। ਕਿਹੜੇ? ਇੱਕ ਉਹ ਜਿਹਦੇ ਨਾਲ ਮੇਰਾ ਵੈਰ ਹੈ, ਉਹ ਵੀ ਕਦੇ ਨਹੀਂ ਭੁੱਲਦਾ। ਦੂਜਾ ਉਹ ਜਿਹਦੇ ਨਾਲ ਮੇਰਾ ਪਿਆਰ ਹੈ। ਤੁਸੀਂ ਦੇਖੋ ਅਸਲ ਵਿੱਚ ਤਾਂ ਸਿਮਰਨ ਦਾ ਵੀ ਅਸੀਂ ਅਰਥ ਬਦਲ ਕੇ ਰੱਖ ਦਿੱਤਾ। ਸਿਮਰਨ ਦਾ ਤਾਂ ਅਰਥ ਹੀ ਹੋਰ ਸੀ, ਸਿਮਰਨ ਦਾ ਅਰਥ ਇਹ ਸੀ ਵੀ ਤੂੰ ਪਿਆਰ ਪੈਦਾ ਕਰ, ਤੂੰ ਭੁਲਾ ਕੇ ਦੇਖੀ ਰੱਬ ਨੂੰ, ਭੁਲਾਇਆ ਵੀ ਨਹੀਂ ਭੁੱਲਣਾ। ਕਬੀਰ ਲਾਗੀ ਪ੍ਰੀਤ ਸੁਜਾਨ ਸਿਉ, ਵਰਜੈ ਲੋਕ ਅਜਾਨ, ਅਣਜਾਣ ਲੋਕ ਮੈਨੂੰ ਆ ਕੇ ਵਰਜਦੇ ਨੇ, ਹਟਾਉਂਦੇ ਨੇ ਵੀ ਤੂੰ ਛੱਡ ਰੱਬ ਨਾਲ ਪਿਆਰ ਕਰਕੇ ਕੀ ਕਰਨਾ। ਪਰ ਮੈਂ ਪੁੱਛਦਾ ਤਾਂ ਸਿਉ ਟੂਟੀ ਕਿਉਂ ਬਣੇ, ਜਾ ਕੇ ਜੀ ਪ੍ਰਾਣ ਉਹਦੇ ਨਾਲ ਕਿਵੇਂ ਟੁੱਟ ਸਕਦੀ। ਤੁਸੀਂ ਕਿਸੇ ਮਾਂ ਨੂੰ ਕੋਈ ਚੀਜ਼ ਦਾ ਲਾਲਚ ਦੇ ਦਿਓ ਵੀ ਤੂੰ ਆਪਣੇ ਬੱਚੇ ਨੂੰ ਭੁੱਲ ਜਾਓ, ਭੁੱਲ ਸਕਦੀ ਹੈ? ਜਿਹੜੀ ਮਾਂ ਭੁੱਲ ਜਾਏ ਉਹ ਮਾਂ ਨਹੀਂ ਫਿਰ ਹੋਏਗੀ, ਉਹ ਮਾਂ ਨਹੀਂ ਹੋਏਗੀ, ਉਹ ਇੱਕ ਮਿੱਟੀ ਦੀ ਉਹ ਮੂਰਤੀ ਹੋ ਸਕਦੀ ਹੈ, ਹੋ ਸਕਦਾ ਉਹਦੇ ਚ ਮਮਤਾ ਵਾਲਾ ਗੁਣ ਹੀ ਨਾ ਹੋਵੇ। ਸਾਹਿਬ ਕਹਿੰਦੇ ਨੇ ਬਈ ਹਰ ਮਿੱਠਾ ਲਾਇਆ ਮੇਰੇ ਪ੍ਰਭ ਭਾਇਆ, ਅਨ ਦਿਨ ਹਰ ਲਿਵ ਲਾਈ। ਦਿਨ ਅਤੇ ਰਾਤ ਮੈਨੂੰ ਮੇਰਾ ਪਿਆਰਾ ਭੁੱਲਦਾ ਹੀ ਨਹੀਂ ਹੈ। ਪਿਆਰ ਤੇ ਕਹਿੰਦੇ ਹੀ ਉਹਨੂੰ ਨੇ, ਜਿੰਨਾ ਪਿਆਰ ਵਿੱਚ ਵਿਛੋੜਾ ਹੋਵੇਗਾ ਉਹ ਇੱਕ ਇੱਕ ਪਲ ਕੱਟਣੀ ਔਖੀ ਹੋਏਗੀ। ਇੱਕ ਵਿਦਵਾਨ ਦਾ ਬੋਲ ਮੈਨੂੰ ਫਿਰ ਚੇਤੇ ਆ ਗਿਆ, ਉਹ ਕਹਿ ਕੇ ਗੱਲ ਅੱਗੇ ਤੋਰਾਂਗੇ, ਬੜੇ ਧਿਆਨ ਨਾਲ ਸੁਣਿਓ। ਉਹ ਕਹਿੰਦੇ ਮੈਂ ਪ੍ਰੀਤਵਾਨਾਂ ਦੀਆਂ ਨੌ ਨਿਸ਼ਾਨੀਆਂ ਦੇਖੀਆਂ ਨੇ, ਜਿਹਦੇ ਵਿੱਚ ਨੌ ਨਿਸ਼ਾਨੀਆਂ ਵਾਪਰਦੀਆਂ ਨੇ ਉਹਨੂੰ ਸੱਚੇ ਦਿਲੋਂ ਮੁਹੱਬਤ ਹੋਏਗੀ। ਉਹ ਕੋਈ ਪ੍ਰੀਤਵਾਨ ਕੋਈ ਵੈਰਾਗੀ ਬੰਦਾ ਹੋਏਗਾ ਜਿਹਦੇ ਜੀਵਨ ਵਿੱਚ ਨੌ ਨਿਸ਼ਾਨੀਆਂ ਵਾਪਰਦੀਆਂ ਨੇ। ਕਿਹੜੀਆਂ? ਆਸ਼ਕਾਰਾਂ, नौ निशानी ए पिसर हे प्यारे प्रीतवाना दियां ए नौ निशानियां हुंदियां ने केड़ियां आहे सर्द ठंडे होंके भरना रंग जर्द रंग पीला पिया रहना आशकारा नौ निशानी ए पिसर आहे सर्द रंग जर्द चश्म तर चश्म अख तर गिली हर वक्त अपने प्यारे दे वियोग विच अथरू वहिंदे रहना। निक्की जिही याद आई उस वेले मैं नीर बहे बह चले जीओ कहिंदे पहलियां तीन निशानियां ए ने आहे सर्द रंग जर्द चश्म तर अगलियां कम खुपतनों कम खुरदनों खबाबे हराम कहन लगे ओ घट बोलेगा ओ घट खाएगा अते घट सोएगा ओनू नींद नहीं पैंदी। छे निशानियां ए हो गईयां तीन पहलियां तीन ए प्रीतवाना दी गल करदे ने। अगली इंतजारी बेकरारी दास्ते सर हर वक्त इंतजार विच रहना। तुसी देखो कदे अजोके समय दे विच भी पति पत्नी दा भावे झगड़ा हो जाए मां पुत दा हो जाए मां धी दा हो जाए वो कह के कहणगे भई अज तो बाद मैनू मैसेज ना करी मैं तेनू नहीं करना कह के ए रखणगे फोन पर दो मिनट बाद फोन देखणगे आया कि नहीं मैसेज आया कि नहीं। इंतजारी अपने प्यारे जी सदा ही उड़ीक रहनी भावे लड़के हटे हैं। बेकरारी बेचैनी रहनी भी पता नहीं कदों आएगा हुण। इंतजारी बेकरारी दास्ते सर अपना हाथ अपने मत्थे ते रख के बैठ के सोचते रहना कदों आएगा। आशकारा नौ निशानी ए पिसर आगे सर्द रंग जर्द चश्म तर कम खुपतनों कम खुरदनों खबाबे हराम इंतजारी बेकरारी दास्ते सर कहिंदे नौ निशानियां ने प्रीतवाना दियां। हुण जिस पत्नी नूं उड़ीक होवेगी अपने पति दी ते उधर पति नूं भी खिच होवेगी अपने घर जाण दी भई मैं अपने घर जा। एक बेनती होर करां पिछे भी अर्ज कीती सी कदे विचार के देखियो कदे विचार के देखियो जेड़े घर च उड़ीकदे ने ना वो बच्चे उड़ीकदे ने पर वो बाप नू उड़ीकदे ने पत्नी उड़ीकदी है पर वो पति नू उड़ीकदी है मापे उड़ीकदे ने पर वो अपने पुत्र नू उड़ीकदे ने जां अपनी धी नू उड़ीकदे ने जां पति उड़ीकदा पत्नी नू उड़ीकदा बच्चे उड़ीकदे ने मां नू उड़ीकदे ने असी की गलती करने है। बच्चे तो बाप नू उड़ीक रहे सी असी बिजनेसमैन बन के कर गए पत्नी तो पति नू उड़ीक रही सी वादे घाटे नाल ही घर लेके चला गया वो घर पति बन के गया ही नहीं ओ ते घर व्यापारी बन के चला गया ओ ते घर विच नौकर बन के चला गया ओ ते ओही जोड़ा संसार अपना बार चुकी फिरदा सी ओ घर भी ले गया। मापे उड़ीकदे ने घड़ी पल साडे कोल बैठेगा पर ओ मापिया जोगा तो पुत आया ही नहीं ओ तो पुत ही कारोबारी बन के आया घर च भी ओही कुछ है। फिर भी साडे रिश्तियां च ओ निग नहीं पैदा होना। गुरबाणी तां किड्डा वधिया खजाना सी असी छड बैठे होए आ। हर चौथड़ी लाम मन सहज पया हर पाया बलराम जीओ गुरमुख मिलिया सुभाए हर मन तन मीठा लाया बलराम जीओ हर मीठा लाया मेरे प्रभ पाया अन दिन दिन अते रात हर लिब लाई मन चिंदिया फल पाया स्वामी हर नाम बजी बधाई। इच दो पंक्तियां ए पंक्ति च दो चीजां आउणगियां बड़ियां कमाल दियां। मन चिंदिया हुण दुनिया विच दुख केड़ी गल दा है दुख इसे गल दा भी असी हर एक तो आसां रखियां होईयां ने ਹਰ ਇੱਕ ਤੋਂ ਆਸਾਂ ਰੱਖੀਆਂ ਹੋਈਆਂ ਨੇ। ਉਹ ਕਿਤੋਂ ਆਸ ਪੂਰੀ ਹੋ ਜਾਂਦੀ ਹੈ, ਖੁਸ਼ੀ ਹੋ ਜਾਂਦੀ, ਕਿਤੋਂ ਆਸ ਪੂਰੀ ਨਹੀਂ ਹੁੰਦੀ ਤੇ ਨਿਰਾਸ਼ ਹੋ ਜਾਈਦਾ। ਤੁਸੀਂ ਦੇਖੋ ਜਦੋਂ ਕਿਸੇ ਬੱਚੇ ਨੂੰ ਆਪਾਂ ਆਪਣਾ ਹੀ ਬੱਚਾ ਹੈ, ਮੇਰਾ ਹੀ ਬੱਚਾ ਹੈ, ਮੈਂ ਉਹਨੂੰ ਗਿਫਟ ਦਿੰਦਾ ਪਰ ਮੈਂ ਉਹਨੂੰ ਸਰਪ੍ਰਾਈਜ਼ ਦਿੰਦਾ, ਕਿਉਂ? ਐਸਾ ਕਿਉਂ ਨਹੀਂ ਕਰਦਾ ਵੀ ਉਹ ਤੜਫ ਕੇ ਜੋ ਖੋਲ ਰਿਹਾ ਉਹ ਸਵੇਰ ਦਾ ਉਡੀਕ ਰਿਹਾ, ਤੜਫ ਰਿਹਾ ਮੈਨੂੰ ਅੱਜ ਗਿਫਟ ਮਿਲਣੀ ਹੈ ਤੇ ਮੈਂ ਪਹਿਲੇ ਦੱਸ ਹੀ ਕਿਉਂ ਨਹੀਂ ਦਿੱਤਾ ਵੀ ਮੈਂ ਕੱਲ ਨੂੰ ਤੈਨੂੰ ਆਹ ਚੀਜ਼ ਲੈ ਕੇ ਆਵਾਂਗਾ? ਕਿਉਂ? ਕਿਉਂਕਿ ਇਹਦੇ ਕਾਰਨ ਹੀ ਕਿਹਾ ਵੀ ਉਹਦੇ ਕੋਲ ਖੁਸ਼ੀ ਨਹੀਂ ਮਹਿਸੂਸ ਹੋਣੀ। ਫਿਰ ਜੋ ਉਹਨੇ ਮਿਲਣਾ ਉਹਦੀ ਉਹਨੇ ਆਸ ਲਾ ਲਈ। ਗਿਫਟ ਕੀ ਚੀਜ਼ ਹੈ? ਗਿਫਟ ਇਹ ਹੈ ਵੀ ਜੋ ਉਹਨੇ ਆਸ ਨਹੀਂ ਲਾਈ, ਜੋ ਉਹਨੇ ਆਸ ਨਹੀਂ ਲਾਈ, ਉਹਨੂੰ ਪਤਾ ਨਹੀਂ ਸੀ ਮੈਨੂੰ ਇਹ ਕੁਛ ਮਿਲ ਸਕਦਾ, ਉਹਦੀ ਆਸ ਤੋਂ ਵੱਡਾ ਮਿਲ ਗਿਆ ਤੇ ਉਹ ਬਹੁਤ ਖੁਸ਼ ਹੋਇਆ ਵੀ ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀ। ਸਾਹਿਬ ਕਹਿੰਦੇ ਵੀ ਸੱਚ ਕਰਕੇ ਜਾਣਿਓ, ਬੰਦਾ ਦੁਨੀਆਂ ਚ ਦੁਖੀ ਸਿਰਫ ਇਸ ਗੱਲ ਕਰਕੇ ਇੱਕ ਦੂਜੇ ਤੋਂ ਆਸਾਂ ਰੱਖੀ ਬੈਠਾ। ਹੁਣ ਜਦੋਂ ਜੁੜ ਗਿਆ ਉਹ ਗੁਰਬਾਣੀ ਨਾਲ, ਫਿਰ ਉਹਨੂੰ ਪਤਾ ਲੱਗ ਗਿਆ ਏਕ ਉੱਪਰ ਜਿਸ ਜਨ ਕੀ ਆਸਾ, ਤਿਸ ਕੀ ਕੱਟੀ ਹੈ ਜਮ ਕੀ ਫਾਸਾ। ਉਹਨੇ ਆਸ ਇੱਕ ਤੇ ਰੱਖੀ, ਸਭ ਕੋ ਆਸੈ ਤੇਰੀ ਬੈਠਾ, ਘੱਟ ਘੱਟ ਅੰਤਰ ਤੂੰ ਹੈ ਬੂਠਾ। ਉਹਨੇ ਆਸ ਇੱਕ ਤੇ ਰੱਖੀ ਹੈ। ਹੁਣ ਜਦੋਂ ਪਰਿਵਾਰ ਇੱਕ ਦੂਜੇ ਤੋਂ ਓਨੀਆਂ ਕੁ ਆਸਾਂ ਰੱਖੇਗਾ ਤੇ ਜ਼ਿਆਦਾ ਨਹੀਂ ਰੱਖੇਗਾ ਤੇ ਉਹ ਪਰਿਵਾਰ ਸੁਖੀ ਹੋਏਗਾ। ਮਨ ਚਿੰਦਿਆ ਫਲ ਪਾਇਆ ਸਵਾਮੀ, ਜੋ ਮੈਂ ਮਨ ਚਾਹੁੰਦਾ ਸੀ, ਜੋ ਮੇਰਾ ਮਨ ਚਾਹੁੰਦਾ ਸੀ ਮੈਨੂੰ ਉਹ ਦਾਤ ਪ੍ਰਾਪਤ ਹੋ ਗਈ, ਮਿਲ ਗਿਆ। ਇੱਕ ਪਲ ਇੱਥੇ ਹੋਰ ਧਿਆਨ ਦਿਓ, ਇਹ ਪੰਕਤੀ ਬੜਾ ਵਧੀਆ ਗਿਆਨ ਦਿੰਦੀ ਹੈ। ਸਾਨੂੰ ਅੱਜ ਆਪਣੇ ਬੱਚਿਆਂ ਚ ਬੈਠ ਕੇ ਵੀ ਵਿਚਾਰ ਕਰਨੀ ਚਾਹੀਦੀ ਹੈ, ਬੇਟੇ ਤੁਹਾਨੂੰ ਅਗਰ ਕੋਈ ਲੜਕੀ ਪਸੰਦ ਹੈ ਤੁਸੀਂ ਦੱਸ ਸਕਦੇ ਹੋ, ਬੇਟੀ ਤੁਹਾਨੂੰ ਕੋਈ ਲੜਕਾ ਪਸੰਦ ਹੈ ਤੁਸੀਂ ਦੱਸ ਸਕਦੇ ਹੋ, ਅੱਗੇ ਸੋਚ ਵਿਚਾਰ ਕਰਕੇ ਮੈਂ ਤੁਹਾਨੂੰ ਦੱਸ ਦਿਆਂਗਾ ਵੀ ਇਹ ਤੁਹਾਡੇ ਵਾਸਤੇ ਯੋਗ ਹੋਏਗਾ ਜਾਂ ਤੁਹਾਡਾ ਕਾਹਲੀ ਚ ਲਿਆ ਫੈਸਲਾ ਹੈ। ਫਿਰ ਉਹ ਬੱਚਿਆਂ ਦਾ ਵੀ ਫਰਜ਼ ਬਣਦਾ ਵੀ ਉਹ ਬੈਠ ਕੇ ਆਪਣੇ ਮਾਪਿਆਂ ਦੀ ਗੱਲ ਸੁਣਨ, ਕਿਉਂਕਿ ਸਹਿਜ ਜੋ ਪੈਦਾ ਹੋ ਗਿਆ। ਬਹੁਤ ਵਧੀਆ ਗੱਲ ਹੈ, ਕਿਤੇ ਪਰਿਵਾਰ ਵਿੱਚ ਸਲਾਹ ਕਰਕੇ ਗੱਲ ਕੀਤੀ ਜਾਵੇ। ਮਨ ਚਿੰਦਿਆ ਫਲ ਪਾਇਆ ਸਵਾਮੀ, ਜੋ ਮੈਂ ਚਾਹੁੰਦਾ ਸੀ, ਮੇਰਾ ਮਨ ਚਿਤਵਦਾ ਸੀ, ਮੇਰਾ ਮਨ ਸੋਚਦਾ ਸੀ, ਉਹ ਫਲ ਮੈਨੂੰ ਪ੍ਰਾਪਤ ਹੋ ਗਿਆ। ਮਨ ਚਿੰਦਿਆ ਫਲ ਪਾਇਆ ਸਵਾਮੀ, ਹਰ ਨਾਮ ਵੱਜੀ ਵਧਾਈ। ਕਹਿਣ ਲੱਗੇ ਅੱਗੇ ਤਾਂ ਅਸੀਂ ਵਧਾਈਆਂ ਸਿਰਫ ਵਿਆਹ ਵਾਲੇ ਦਿਨ ਇੱਕ ਦੋ ਦਿਨ ਹੀ ਦਿੰਦੇ, ਸਾਨੂੰ ਸਭ ਨੂੰ ਪਤਾ ਵੀ ਇਹ ਵਧਾਈਆਂ ਇੱਕ ਦੋ ਦਿਨ ਹੀ ਦੇਣੀਆਂ। ਮੁੜ ਕੇ ਤਾਂ ਅਸੀਂ ਵੀ ਕੰਨ ਲਾ ਕੇ ਸੁਣਨ ਲੱਗ ਪੈਂਦੇ ਵੀ ਫਲਾਨੇ ਦੀ ਨੂੰਹ ਆਈ ਸੀ, ਕਿਵੇਂ ਉਹਨਾਂ ਦੇ ਘਰ? ਅਸੀਂ ਵੀ ਖੁਰਚਣ ਲੱਗ ਪੈਂਦੇ ਹਾਂ ਵੀ ਉਹਨਾਂ, ਕਿਉਂਕਿ ਕਲੇਸ਼ ਤਾਂ ਹੋਣਾ ਚਾਹੀਦਾ, ਜੇ ਨਹੀਂ ਹੁੰਦਾ ਫਿਰ ਸਾਨੂੰ ਤਕਲੀਫ ਹੁੰਦੀ ਹੈ ਵੀ ਕਿਉਂ ਨਹੀਂ ਹੋਇਆ। ਅਸੀਂ ਵੀ ਖੁਰਚਣ ਲੱਗ ਪੈਂਦੇ ਹਾਂ। ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਫਿਰ ਉਹਨਾਂ ਦੇ ਘਰ ਇਹ ਨਹੀਂ ਹੁੰਦਾ, ਉਹਨਾਂ ਦੇ ਘਰ ਤਾਂ ਨਿੱਤ ਦੀ ਵਧਾਈ ਹੈ, ਹਰ ਰੋਜ਼ ਦੀ ਵਧਾਈ ਹੈ, ਹਰ ਸਮੇਂ ਦੀਆਂ ਖੁਸ਼ੀਆਂ ਨੇ, ਹਰ ਗੱਲ ਦਾ ਉਹਨੂੰ ਪਤਾ ਹੈ। ਮਨ ਉਹਦੇ ਮਨ ਵਿੱਚ ਵਧਾਈ ਪੈਦਾ ਹੋਈ। ਮਨ ਚਿੰਦਿਆ ਫਲ ਪਾਇਆ ਸਵਾਮੀ, ਹਰ ਨਾਮ ਵੱਜੀ ਵਧਾਈ, ਹਰ ਪ੍ਰਭ ਠਾਕੁਰ ਕਾਜ ਰਚਾਇਆ, ਧਨ ਹਿਰਦੈ ਨਾਮ ਵਿਗਾਸੀ। ਵਾਹਿਗੁਰੂ ਜੀ ਤੋਂ ਬੜੀ ਕਿਰਪਾ ਕੀਤੀ, ਕਾਰਜ ਰਚਾਇਆ, ਸ਼ੁਰੂ ਕੀਤਾ ਸੀ, ਹੁਣ ਇੱਥੇ ਕਾਰਜ ਦੀ ਸੰਪੂਰਨਤਾ ਹੋਣ ਲੱਗੀ। ਹਰ ਪ੍ਰਭ ਠਾਕੁਰ ਕਾਜ ਰਚਾਇਆ, ਧਨ ਉਹ ਬੱਚੀ ਹਿਰਦੈ ਨਾਮ ਵਿਗਾਸੀ, ਉਹ ਹੁਣ ਇਹ ਨਹੀਂ ਦੇਖ ਰਹੀ ਮੇਰੇ ਪਤੀ ਦੇ ਘਰ ਵਿੱਚ ਕੀ ਕੁਝ ਹੈ, ਮੈਂ ਉਹਦੇ ਤੋਂ ਖੁਸ਼ ਹੋਵਾਂ। ਉਹਦੇ ਆਪਣੇ ਅੰਦਰ ਮਨ ਵਿੱਚ ਇੱਕ ਖੇੜਾ ਤੇ ਵਿਗਾਸ ਪੈਦਾ ਹੋ ਗਿਆ। ਧਨ ਹਿਰਦੈ ਨਾਮ ਵਿਗਾਸੀ, ਜਨ ਨਾਨਕ ਬੋਲੇ ਚੌਥੀ ਲਾਵੇ, ਹਰ ਪਾਇਆ ਪ੍ਰਭ ਅਵਨਾਸ਼ੀ। ਚੌਥੀ ਲਾਮ ਦੇ ਉੱਤੇ ਜਿੱਥੇ ਇਹ ਵਿਆਹ ਕਾਰਜ ਦੀ ਸੰਪੂਰਨਤਾ ਹੋ ਜਾਂਦੀ ਹੈ ਉੱਥੇ ਮਨੁੱਖ ਦੇ ਜੀਵਨ ਦੀ ਮੰਜ਼ਿਲ ਵੀ ਪੂਰੀ ਹੋ ਗਈ, ਉਹਨੂੰ ਆਪਣਾ ਮਾਲਕ ਮਿਲ ਗਿਆ। ਹਰ ਚੌਥੜੀ ਲਾਮ ਉਹਦੇ ਵਿੱਚ ਉਹਨੇ ਸੰਪੂਰਨਤਾ ਕਰ ਲਈ। ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਨਾਸ਼ੀ। ਉਹਨੂੰ ਮਾਲਕ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ ਮਿਲ ਗਿਆ। ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰਨ ਲੱਗਿਆ, ਵਕਤ ਹੋ ਗਿਆ, ਬਹੁਤ ਧਿਆਨ ਨਾਲ ਸੁਣਿਓ। ਜਦੋਂ ਬੰਦਾ ਬਾਣੀ ਪੜ੍ਹਦਾ ਨਾ, ਬਾਣੀ ਪੜ੍ਹਨ ਦਾ ਮਤਲਬ ਕੀ ਹੈ, ਮੈਂ ਦੋ ਵਕਤ ਸੋਦਰ ਪੜ੍ਹਦਾ, ਮੰਨ ਲਓ ਸਵੇਰੇ ਵੀ ਸ਼ਾਮ ਵੀ। ਹੁਣ ਮੈਨੂੰ ਪਤਾ ਲੱਗ ਗਿਆ ਵੀ ਵਾਹਿਗੁਰੂ ਜੀ ਮੈਂ ਆਪਣੇ ਘਰ ਨੂੰ ਤੇਰੇ ਘਰ ਵਰਗਾ ਬਣਾਉਣਾ ਹੈ। ਤੇਰੇ ਘਰ ਚ ਕੀ ਹੈ, ਤੇਰੇ ਘਰ ਆਨੰਦ ਵਧਾਈ ਦੁੱਧ ਕਰ। ਤੇਰੇ ਘਰ ਚ ਤਾਂ ਸਦਾ ਹੀ ਵਧਾਈਆਂ ਮਿਲਦੀਆਂ ਨੇ, ਉੱਥੇ ਆਨੰਦ ਹੀ ਆਨੰਦ ਹੈ। ਕਿਉਂ? ਕਿਉਂਕਿ ਤੇਰੇ ਘਰ ਵਿੱਚ ਸਾਰਿਆਂ ਨੂੰ ਸੰਭਾਲਿਆ ਜਾਂਦਾ। ਜਿੱਤ ਬਹਿ ਸਰਬ ਸੰਭਾਲੇ, ਜਿੱਥੇ ਸਾਰਿਆਂ ਦੀ ਸੰਭਾਲ ਹੁੰਦੀ ਹੈ। ਹੁਣ ਮੈਨੂੰ ਪਤਾ ਲੱਗ ਗਿਆ ਵੀ ਤੇਰੇ ਘਰ ਚ ਸਾਰਿਆਂ ਦੀ ਸੰਭਾਲ ਹੁੰਦੀ ਹੈ। ਮੈਂ ਆਪਣੀ ਮਾਂ ਦੀ ਵੀ ਸੰਭਾਲ ਕਰਨੀ, ਮੈਂ ਆਪਣੇ ਪਿਓ ਦੀ ਵੀ ਸੰਭਾਲ ਕਰਨੀ, ਮੈਂ ਘਰ ਪਰਿਵਾਰ ਦੀ ਗ੍ਰਿਸ਼ਟੀ ਦੀ ਵੀ ਸੰਭਾਲ ਕਰਨੀ ਹੈ। ਮੈਂ ਸਾਰਿਆਂ ਨੂੰ ਸਾਂਭਣਾ, ਜਿਵੇਂ ਤੇਰੇ ਘਰ ਵਿੱਚ ਸਾਰੇ ਸਾਂਭੇ ਹੋਏ ਨੇ, ਉਵੇਂ ਮੇਰਾ ਘਰ ਵੀ ਉਵੇਂ ਦਾ ਬਣ ਜਾਏ ਜਿਹਦੇ ਵਿੱਚ ਸਾਰੇ ਸਾਂਭੇ ਹੋਏ ਨੇ। ਜੋ ਖੁਸ਼ੀ ਰੱਬ ਦੇ ਘਰ ਹੈ, ਉਹ ਖੁਸ਼ੀ ਉਸ ਮਨੁੱਖ ਦੇ ਘਰ ਵਿੱਚ ਪੈਦਾ ਹੋ ਜਾਏਗੀ, ਫਿਰ ਉਹਦੇ ਜੀਵਨ ਵਿੱਚ ਕਦੇ ਭਟਕਣਾ ਨਹੀਂ ਹੋਵੇਗੀ। ਗੁਰੂ ਕਿਰਪਾ ਕਰੇ, ਅਸੀਂ ਬਾਹਰੀ ਤੌਰ 'ਤੇ ਦੁਨਿਆਵੀ ਕਾਰਜ ਕਰਦਿਆਂ ਵੀ ਅਧਿਆਤਮਕ ਤੌਰ 'ਤੇ ਵੀ ਇਵੇਂ ਦੇ ਪਾਤਰ ਬਣ ਸਕੀਏ ਗੁਰੂ ਦੀਆਂ ਖੁਸ਼ੀਆਂ ਦੇ, ਅਤੇ ਫਿਰ ਸਾਨੂੰ ਮਾਲਕ ਦੀਆਂ ਰਹਿਮਤਾਂ ਦੇ ਨਾਲ ਸਦਾ ਹੀ ਸਾਜਿਆ ਅਤੇ ਨਵਾਜਿਆ ਜਾਏਗਾ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।